ਦੁਆ ਕਰਦਿਆਂ ਵੇਲੇ ਨਮਾਇਸ਼ੀ ਲੋਕਾਂ ਨਾਲ ਉਹ ਨਾ ਕਰੋ। ਉਹ ਇਬਾਦਤ ਖਾਨਿਆਂ ਅਤੇ ਬਾਜ਼ਾਰਾਂ ਦੇ ਵਿੱਚ ਖਲ ਕੇ ਦੁਆ ਕਰਨੀ ਪਸੰਦ ਕਰਦੇ ਤਾਂ ਜੇ ਲੋਕ ਉਹਨਾਂ ਕੋਲ ਦੇਖਣ। ਪਰ ਯਾਦ ਰੱਖੋ, ਉਹਨਾਂ ਦਾ ਅਜਰ ਉਹਨਾਂ ਕੋਲ ਮਿਲ ਗਿਆ। ਬਲਕਿ ਦੁਆ ਕਰਦਿਆਂ ਵੇਲੇ ਇਕੱਲੇ ਹੋ ਕੇ ਅਤੇ ਬੂਹਾ ਬੰਦ ਕਰਕੇ ਖੁਦਾ ਆਪਣੇ ਅਸਮਾਨੀ ਪਿਓ ਅੱਗੇ ਦੁਆ ਕਰੋ, ਜਿਸ ਕੋ ਤੁਸੀਂ ਨਹੀਂ ਦੇ ਸਕਦੇ। ਫਿਰ ਤੁਸਾਂ ਦਾ ਅਸਮਾਨੀ ਪੇ ਜਿਹੜਾ ਹਾਜ਼ਰ ਨਾਜ਼ਰ ਹੈ ਤੁਸਾਂ ਕੋ ਅਜਰ ਦੇਸੀ। ਦੁਆ ਕਰਦਿਆਂ ਵੇਲੇ ਫਜ਼ੂਲ ਲਫ਼ਜ਼ ਇਸਤੇਮਾਲ ਕਰਕੇ ਮੁਝ ਸਾਰੀ ਲੰਮੀ ਦੁਆ ਨਾ ਕਰੋ। ਇਸੀ ਤਰ੍ਹਾਂ ਉਹ ਲੋਕ ਕਰਦੇ ਹਨ ਜਿਹੜੇ ਬੇਦੀਨ ਹਨ। ਕਿਵੇਂ ਜੇ ਉਹ ਸਮਝਦੇ ਹਨ ਜੇ ਲੰਮੀ ਦੁਆ ਕਰਸਾਂ ਤਾਂ ਅਸਾਂ ਦੀ ਖੁਦਾ ਸੁਣ ਸੀ। ਤੁਸੀਂ ਉਹਨਾਂ ਲੋਕਾਂ ਨਾਲੋਂ ਨਾ ਕਰੋ। ਕਿਵੇਂ ਜੇ ਤੁਸਾਂ ਦੇ ਮੰਗਣੇ ਕੋਲੋਂ ਪਹਿਲੇ ਵੀ ਤੁਸਾਂ ਦੇ ਅਸਮਾਨੀ ਪਿਓ ਕੋ ਪਤਾ ਹੈ ਤੁਸਾਂ ਕੋ ਕਿਹੜੀ ਸ਼ੇਅ ਦੀ ਜ਼ਰੂਰਤ ਹੈ। ਬਲਕਿ ਦੁਆ ਕਰਦਿਆਂ ਵੇਲੇ ਇਸੀ ਤਰ੍ਹਾਂ ਦੁਆ ਕਰੋ, ਹੈ ਖੁਦਾਇਆ ਅਸਾਂ ਦੇ ਅਸਮਾਨੀ ਪਿਆ, ਤੁਹਾਡਾ ਨਾਂ ਪਾਕ ਮੰਨਿਆ ਜੋ ਲੈ, ਤੁਹਾਡੀ ਬਾਦਸ਼ਾਹੀ ਆਵੇ, ਜਿਸ ਤਰ੍ਹਾਂ ਤੁਹਾਡੀ ਮਰਜ਼ੀ ਅਸਮਾਨਾਂ 'ਤੇ ਪੂਰੀ ਹੁੰਦੀ ਹੈ ਇਸੀ ਤਰ੍ਹਾਂ ਜ਼ਮੀਨਾਂ ਉੱਤੇ ਵੀ ਹੋਵੇ। ਰੋਟੀ ਜਿਹੜੀ ਅੱਜ ਅਸਾਂ ਕੋਲ ਲੋੜ ਹੈ ਉਹੀ ਅਸਾਂ ਕੋ ਦੇ। ਜਿਹੜੇ ਗੁਨਾਹ ਅਸਾਂ ਕੀਤੇ ਹਨ ਤੂੰ ਅਸਾਂ ਕਿਸੇ ਤਰ੍ਹਾਂ ਮਾਫ਼ ਕਰ, ਜਿਸ ਤਰ੍ਹਾਂ ਅਸੀਂ ਉਹਨਕੋ ਮਾਫ਼ ਕਰਦੇ ਹਾਂ ਜਿਹੜੇ ਅਸਾਂ ਦਾ ਨੁਕਸਾਨ ਕਰਦੇ ਹਨ। ਅਸਾਂ ਕੋ ਅਜ਼ਮਾਇਸ਼ਾਂ ਵਿੱਚ ਨਾ ਆਉਣ ਬਲਕਿ ਬੁਰਾਈਆਂ ਕੋਲੋਂ ਬਚਾ। ਆਮੀਨ। ਜੇ ਕਦੇ ਤੁਸੀਂ ਉਹਨਾਂ ਕੋ ਮਾਫ਼ ਕਰਦੇ ਹੋ ਜਿਹੜਾ ਤੁਸਾਂ ਦਾ ਨੁਕਸਾਨ ਕਰਦੇ ਹਨ, ਫਿਰ ਤੁਸਾਂ ਦਾ ਅਸਮਾਨੀ ਪੇ ਤੁਸਾਂ ਕੋ ਮਾਫ਼ ਕਰਸੀ। ਲੇਕਿਨ ਜੇ ਕਦੇ ਤੁਸੀਂ ਉਹਨਾਂ ਕੋ ਮਾਫ਼ ਨਹੀਂ ਕਰਦੇ ਜਿਹੜੇ ਤੁਸਾਂ ਦਾ ਨੁਕਸਾਨ ਕਰਦੇ ਹਨ, ਤਾਂ ਫਿਰ ਤੁਸਾਂ ਦਾ ਅਸਮਾਨੀ ਪੇ ਵੀ ਤੁਸਾਂ ਕੋ ਮਾਫ਼ ਨਾ ਕਰਸੀ।
ਰੋਜ਼ੇ ਰੱਖਦਿਆਂ ਵੇਲੇ ਨਮਾਇਸ਼ੀ ਲੋਕਾਂ ਦੀ ਤਰ੍ਹਾਂ ਲੰਮਾ ਮੂੰਹ ਨਾ ਬੁਲਾਓ। ਉਹ ਘਰੂਠਾਂ ਪਾਨਣ ਤਾਂ ਕਿ ਸਾਰਿਆਂ ਲੋਕਾਂ ਕੋ ਪਤਾ ਹੋਇਆ ਕਿ ਅਸਤਾ ਰੋਜ਼ਾ ਹੈ। ਪਰ ਯਾਦ ਰੱਖੋ, ਉਹਨਾਂ ਦਾ ਅਜਰ ਉਹਨਕੋ ਮਿਲ ਗਿਆ। ਬਲਕਿ ਰੋਜ਼ੇ ਰੱਖਦਿਆਂ ਵੇਲੇ ਆਪਣਾ ਮੂੰਹ ਧੋ, ਤੇਲ ਲਾ ਕੇ ਕੰਘੀ ਮਾਰੋ, ਤਾਂ ਕਿ ਕਿਸੇ ਕੋ ਪਤਾ ਨਾ ਲੱਗੇ ਕਿ ਤੁਸਾਂ ਦਾ ਰੋਜ਼ਾ ਹੈ ਕਿ ਨਹੀਂ। ਸਿਰਫ਼ ਤੁਸਾਂ ਦੇ ਅਸਮਾਨੀ ਪਿਓ ਕੋ ਪਤਾ ਲੱਗੇ, ਜਿਹੜਾ ਹਾਜ਼ਰ ਨਾਜ਼ਰ ਹੈ, ਉਹ ਜਿਹੜਾ ਸਾਰਾ ਕੁਝ ਦੇਖਦਾ ਹੈ ਤੁਸਾਂ ਕਾ ਅਜਰ ਦੇਸੀ।
ਤੁਸੀਂ ਜ਼ਮੀਨਾਂ 'ਤੇ ਆਪਣੇ ਵਾਸਤੇ ਮਾਲ ਜਮ੍ਹਾਂ ਨਾ ਕਰੋ, ਜਿੱਥੇ ਤ੍ਰਿਡੀਆਂ ਟੁੱਕਣ ਅਤੇ ਜੰਗ ਲੱਗੇ ਅਤੇ ਡਾਕੂ ਡਾਕਾ ਮਾਰਨ। ਇਸ 'ਤੇ ਬਜਾਏ ਤੁਸੀਂ ਅਸਮਾਨ ਬੇ ਜਮ੍ਹਾਂ ਕਰੋ, ਜਿੱਥੇ ਨਾ ਤ੍ਰਿਡੀਆਂ ਟੁੱਕਣ ਅਤੇ ਨਾ ਜੰਗ ਲੱਗੇ ਅਤੇ ਨਾ ਡਾਕੂ ਆਉਣ। ਕਿਉਂ ਜੇ ਜਿੱਥੇ ਤੁਸਾਂ ਦਾ ਖਜ਼ਾਨਾ ਹੈ ਉੱਥੇ ਹੀ ਤੁਸਾਂ ਦਾ ਦਿਲ ਵੀ ਲੱਗਦਾ। ਜਿਸਮ ਵਾਸਤੇ ਅੱਖੀਆਂ ਬੱਤੀ ਨਾਲੋਂ ਹਨ, ਜੇ ਕਦੇ ਅੱਖੀਆਂ ਠੀਕ ਹੋਣ ਤਾਂ ਫਿਰ ਜਿਸਮ ਬੇ ਰੋਸ਼ਨੀ ਪਹੁੰਚਦੀ ਹੈ। ਲੇਕਿਨ ਜੇ ਕਦੇ ਤੁਸਾਂ ਦੀਆਂ ਅੱਖੀਆਂ ਖਰਾਬ ਹੋਵੇ ਤਾਂ ਫਿਰ ਜਿਸਮ ਬੇ ਰੋਸ਼ਨੀ ਨਹੀਂ ਪਹੁੰਚਦੀ। ਮਤਲਬ ਇਹ ਹੈ, ਜੇ ਕਦੇ ਉਹ ਰੋਸ਼ਨੀ ਜਿਹੜੀ ਤੁਸਾਂ ਵਿੱਚ ਹੈ ਅੰਧੇਰਾ ਬਣ ਗਿਆ ਹੈ, ਫਿਰ ਉਹ ਮੁਝ ਜ਼ਿਆਦਾ ਅੰਧੇਰਾ ਹੋ ਸੀ। ਕੋਈ ਵੀ ਦੋਵਾਂ ਮਾਲਕਾਂ ਦੀ ਖਿਦਮਤ ਨਹੀਂ ਕਰ ਰੱਖਦਾ। ਉਹ ਇੱਕ ਹੀ ਦੀ ਪਰਵਾਹ ਨਾ ਕਰਸੀ ਅਤੇ ਦੂਏ ਕੋ ਖੁਸ਼ ਰੱਖਸੀ। ਤੁਸੀਂ ਖੁਦਾ ਅਤੇ ਮਾਲ ਖਜ਼ਾਨੇ ਦੀ ਖਿਦਮਤ ਦੋਵੇਂ 'ਤੇ ਨਹੀਂ ਕਰ ਰੱਖਦੇ ਹੋ।
ਇਸ ਵਾਸਤੇ ਮੈਂ ਤੁਸਾਂ ਕੋ ਦੱਸਦਾ ਕਿ ਆਪਣੀ ਜ਼ਿੰਦਗੀ ਦਾ ਫਿਕਰ ਤੁਸੀਂ ਨਾ ਕਰੋ, ਜੇ ਕਿ ਖਾਸੋ ਕਿ ਪੀਸੋ ਕਿ ਲਾਸੋ। ਜ਼ਿੰਦਗੀ ਖਾਣੇ ਪੀਣੇ ਕੋਲੋਂ ਜ਼ਿਆਦਾ ਕਦਰ ਰੱਖਦੀ ਹੈ ਅਤੇ ਜਿਸਮ ਕੱਪੜਿਆਂ ਕੋਲੋਂ। ਵਾਹ ਉੱਡਣੇ ਵਾਲੇ ਪਰਿੰਦਿਆਂ 'ਤੇ ਗੌਰ ਕਰੋ, ਨਾ ਉਹ ਰਾਂਦੇਨ, ਨਾ ਉਹ ਕਪਤਨ, ਨਾ ਕਲੋਟੀਆਂ 'ਚ ਪਾਨਣ। ਤੁਸਾਂ ਦਾ ਅਸਮਾਨੀ ਪੇ ਫਿਰ ਵੀ ਉਹਨਾਂ ਦਾ ਖਿਆਲ ਕਰਦਾ। ਕੀ ਹੈ ਜੀ, ਤੁਸਾਂ ਦੀ ਕਦਰ ਪਰਿੰਦਿਆਂ ਕੋਲੋਂ ਵੀ ਮੁੱਚ ਜ਼ਿਆਦਾ ਨਹੀਂ? ਤੁਸਾਂ ਵਿੱਚੋਂ ਕਿਹੜਾ ਹੈ ਕਿ ਜਿਹੜਾ ਫਿਕਰ ਕਰਨ ਨਾਲ ਆਪਣੀ ਉਮਰ ਇੱਕ ਘੰਟਾ ਲੰਬੀ ਹੋਰ ਬੜਾ ਸਕਦਾ? ਤੁਸੀਂ ਕਿਹਾਂ ਕੱਪੜੇ ਦੀ ਫਿਕਰ ਕਰਦੇ ਹੋ? ਜੰਗਲੀ ਫੁੱਲਾਂ 'ਤੇ ਗੌਰ ਕਰੋ, ਉਹ ਕਿਸ ਤਰ੍ਹਾਂ ਵੱਧਦੇ, ਨਾ ਕੱਤਣ ਨਾ ਬੁਣਦੇ। ਫਿਰ ਵੀ ਸੁਲੇਮਾਨ ਬਾਦਸ਼ਾਹ ਆਪਣੀ ਸਾਰੀ ਸ਼ਾਨ ਔਰ ਸ਼ੌਕਤ ਦੇ ਬਾਵਜੂਦ ਵੀ ਇਹੋ ਜਿਹੇ ਖੂਬਸੂਰਤ ਕੱਪੜੇ ਨਾ ਬਣਾ ਗਿਆ ਜਿਸ ਤਰ੍ਹਾਂ ਉਹਨਾਂ ਫੁੱਲਾਂ ਦੇ। ਜੇ ਕਦੇ ਖੁਦਾ ਜੰਗਲੀ ਘਾਹ ਨੂੰ ਇਸੀ ਤਰ੍ਹਾਂ ਖੂਬਸੂਰਤ ਬਣਾਉਂਦਾ ਜਿਹੜਾ ਅੱਜ ਹੈ ਤਾਂ ਕੱਲ੍ਹ ਸੜ ਜੁਲੈ, ਫਿਰ ਤੁਸੀਂ ਇਹ ਨਹੀਂ ਸਮਝਦੇ? ਫਿਰ ਉਹ ਤੁਸਾਂ ਦਾ ਹੋਰ ਜ਼ਿਆਦਾ ਖਿਆਲ ਕਰਸੀ? ਤੁਸਾਂ ਦਾ ਈਮਾਨ ਕਿਤਨਾ ਹੀ ਕਮਜ਼ੋਰ ਹੈ। ਮਾੜਾ ਇਹ ਮਤਬੁਲ ਹੈ ਕਿ ਤੁਸੀਂ ਫਿਕਰ ਨਾ ਕਰੋ ਜੇ ਕਿ ਖਾਸਾਂ ਕਿ ਪੀਸਾਂ ਕਿ ਲਾਸਾਂ। ਉਹਨਾਂ ਸਾਰੀਆਂ ਚੀਜ਼ਾਂ ਦਾ ਫਿਕਰ ਬੇਦੀਨ ਲੋਕ ਕਰਦੇ, ਪਰ ਤੁਸ ਤਾਂ ਆਸਮਾਨੀ ਪੇ ਜਾਣਦਾ ਜੇ ਤੁਸਾਂ ਕੋਲ ਉਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ। ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਕੋਲੋਂ ਪਹਿਲੇ ਤੁਸੀਂ ਖੁਦਾ ਦੀ ਬਾਦਸ਼ਾਹੀ ਉਸ 'ਤੇ ਸਾਰਿਆਂ ਹੁਕਮਾਂ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਨੇ ਦਾ ਖਿਆਲ ਕਰੋ, ਫਿਰ ਉਹ ਚੀਜ਼ਾਂ ਵੀ ਖੁਦਾ ਤੁਸਾਂ ਕੋ ਦੇਸੀ। ਇਸ ਵਾਸਤੇ ਕੱਲ੍ਹ ਦੀਆਂ ਜ਼ਰੂਰਤਾਂ ਵਾਸਤੇ ਤੁਸੀਂ ਜ਼ਿਆਦਾ ਖਿਆਲ ਨਾ ਕਰੋ। ਕੀਆਂ ਜੀ, ਕੱਲ੍ਹ ਦੀਆਂ ਜ਼ਰੂਰਤਾਂ ਕੱਲ੍ਹ ਹੀ ਪੂਰੀਆਂ ਹੋ ਸਨ। ਹਰ ਦਿਹਾੜੇ ਦੇ ਫਿਕਰ ਉਸ ਦਿਹਾੜੇ ਵਾਸਤੇ ਕਾਫ਼ੀ ਹੈ।
ਤੁਸੀਂ ਕਿਸੇ ਦਾ ਫੈਸਲਾ ਨਾ ਕਰੋ। ਇਹ ਜੇ ਨਾ ਹੋਵੇ ਤੁਸੀਂ ਤਾਂ ਫੈਸਲਾ ਕੀਤਾ ਜੁਲੈ ਕਿ ਇੰਝ ਜਿਸ ਤਰ੍ਹਾਂ ਤੁਸੀਂ ਦੋਵਾਂ ਦਾ ਫੈਸਲਾ ਕਰਦੇ ਹੋ ਇਸੇ ਤਰ੍ਹਾਂ ਖੁਦਾ ਤੁਸੀਂ ਤਾਂ ਫੈਸਲਾ ਵੀ ਕਰਸੀ। ਜਿਹੜਾ ਤੁਸੀਂ ਦੋਵਾਂ ਨਾਲ ਨਾਪ ਤੋਲ ਕਰਦੇ ਹੋ ਖੁਦਾ ਤੁਸਾਂ ਨਾਲ ਵੀ ਨਾਪ ਤੋਲ ਕਰਸੀ। ਤੁਸਾਂ ਕੋ ਆਪਣੇ ਭਰਾਓ ਦੀ ਅੱਖੀ ਵਿੱਚ ਨਿੱਕੀ ਜਿਹੀ ਕਿੰਕਰੀ ਨਜ਼ਰ ਆਉਂਦੀ ਹੈ, ਲੇਕਿਨ ਜਿਹੜੀ ਚਾਲੀ ਤੁਸੀਂ ਅੱਖੀ ਵਿੱਚ ਹੈ ਉਸ ਦਾ ਤੁਸੀਂ ਖਿਆਲ ਹੀ ਨਹੀਂ ਕਰਦੇ ਹੋ। ਫਿਰ ਤੁਸੀਂ ਆਪਣੇ ਭਰਾਓ ਕੋ ਕਿਆਂ ਹੱਕਦੇ ਹੋ ਮੁੱਕੋ ਤੁੜੀ ਅੱਖੀ ਵਿੱਚੋਂ ਕਿੰਕਰੀ ਕੱਢਣ ਦੇ। ਜਦੋਂ ਤੁਸੀਂ ਅੱਖੀ ਵਿੱਚ ਇਤਨੀ ਵੱਡੀ ਚਾਲੀ ਹੈ ਤੁਸੀਂ ਨੁਮਾਇਸ਼ ਕਰਨ ਵਾਲੇ ਲੋਕ ਹੋ, ਪਹਿਲੇ ਆਪਣੀ ਅੱਖੀ ਵਿੱਚੋਂ ਚਾਲੀ ਕੱਢੋ ਅਤੇ ਫਿਰ ਤੁਸੀਂ ਚੰਗੀ ਤਰ੍ਹਾਂ ਦੇਖ ਸਕੋ ਤਾਂ ਕਿ ਭਰਾਓ ਦੀ ਅੱਖੀ ਵਿੱਚੋਂ ਕਿੰਕਰੀ ਕੱਢ ਛੋੜੋ। ਕੁੱਤਿਆਂ ਕੋ ਪਾਕ ਚੀਜ਼ਾਂ ਨਾ ਦਿਓ, ਇਹ ਜਿਹਾ ਨਾ ਹੋਵੇ ਕਿ ਮੁੜ ਕੇ ਤੁਸਾਂ ਕੋ ਲੜਨ। ਆਪਣੀਆਂ ਮੋਤੀਆਂ ਸੂਰਾਂ ਅੱਗੇ ਨਾ ਸੱਟੋ, ਇਹ ਜਿਹਾ ਨਾ ਹੋਵੇ ਕੋ ਆਪਣੇ ਪੈਰਾਂ ਤਲੇ ਰਗੜੋ।
ਮੰਗੋ ਤੇ ਤੁਸਾਂ ਕੋ ਮਿਲ ਜੁਲਸੀ, ਢੂੰਡੋ ਤੇ ਤੁਸਾਂ ਕੋ ਥਾਸੀ, ਠਕੋਰੋ ਤੇ ਤੁਸਾਂ ਵਾਸਤੇ ਬੂਹਾ ਖੋਲਸੀ। ਕਿਉਂਕਿ ਜਿਹੜਾ ਕੋਈ ਮੰਗਾ ਉਸਾਂ ਮਿਲਸੀ, ਜਿਹੜਾ ਕੋਈ ਢੂੰਡਾ ਉਸ ਕੋ ਥਾਸੀ, ਜਿਹੜਾ ਕੋਈ ਠਕੋਰਾ ਉਸ ਵਾਸਤੇ ਬੂਹਾ ਖੁੱਲ ਗਿਆ ਸੀ।
ਤੁਸਾਂ ਵਿੱਚੋਂ ਕਿਹੜਾ ਇਹ ਜਿਹਾ ਆਦਮੀ ਹੈ ਕਿ ਪੁੱਤਰ ਰੋਟੀ ਮੰਗਿਆ ਤਾਂ ਉਸ ਵਕਤ ਤੁਸੀਂ ਬਟੇ ਦੇਸੋ, ਅਤੇ ਜਦੋਂ ਮੱਛੀ ਮੰਗਿਆ ਤਾਂ ਉਦੋਂ ਤੁਸੀਂ ਉਸ ਵਕਤ ਸੱਪ ਦੇਸੋ। ਹਾਲਾਂਕਿ ਤੁਸੀਂ ਗੁਨਾਹਗਾਰ ਹੋ ਅਤੇ ਫਿਰ ਵੀ ਤੁਸੀਂ ਆਪਣੇ ਬੱਚਿਆਂ ਕੋਲ ਚੰਗੀਆਂ ਚੀਜ਼ਾਂ ਦਿੰਦੇ ਹੋ, ਅਤੇ ਫਿਰ ਇਹ ਗੱਲ ਹੋਰ ਜ਼ਿਆਦਾ ਸੱਚ ਨਹੀਂ ਜੇ ਤੁਸਾਂ ਦਾ ਅਸਮਾਨੀ ਪੇ ਉਹਨਾਂ ਕੋਲ ਵੀ ਚੰਗੀਆਂ ਚੀਜ਼ਾਂ ਦੇਸੀ ਜਿਹੜੇ ਉਸ ਕੋਲੋਂ ਮੰਗਦੇ ਨੇ। ਫਿਰ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਦੂਏ ਲੋਕ ਤੁਸਾਂ ਨਾਲ ਵੀ ਕਰਨ, ਇਸ ਤਰ੍ਹਾਂ ਤੁਸੀਂ ਵੀ ਉਹਨਾਂ ਨਾਲ ਕਰੋ। ਇਹ ਗੱਲ ਮੂਸਾ ਦੀ ਸ਼ਰੀਅਤ ਦੀ ਅਤੇ ਸਾਰੀਆਂ ਨਬੀਆਂ ਦੀ ਤਾਲੀਮ ਦੀ ਨਿਚੋੜ ਹੈ।
ਤੰਗ ਦਰਵਾਜ਼ੇ ਵਿੱਚੋਂ ਬੜੋ, ਬੜਾ ਦਰਵਾਜ਼ਾ ਅਤੇ ਗੈਲਾ ਰਸਤਾ ਬਰਬਾਦੀ ਤੱਕ ਪਹੁੰਚਦਾ ਹੈ। ਮੁਝ ਸਾਰੇ ਲੋਕ ਉਸ ਉੱਤੇ ਜੁਲਦੇ ਨੇ, ਲੇਕਿਨ ਤੰਗ ਦਰਵਾਜ਼ਾ ਸੋਲਾ ਰਸਤਾ ਜ਼ਿੰਦਗੀ ਤੋਂ ਨਹੀਂ ਪਹੁੰਚਦਾ, ਪਰ ਮੁਝ ਕੰਮ ਲੋਕਾਂ ਕੋ ਰਸਤਾ ਮਿਲਦਾ।
ਪਰ ਉਹਨਾਂ ਕੋਲੋਂ ਦੂਰ ਰਹੋ ਜਿਹੜੇ ਆਪਣੇ ਆਪ ਕੋ ਨਬੀ ਖਾਲਸਨ ਪਰ ਹੈ ਨਹੀਂ, ਬਾਹਰੋਂ ਤੇ ਉਹ ਭੇੜਾਂ ਨਾਲੋਂ ਭੋਲੇ ਹਨ ਪਰ ਅੰਦਰੋਂ ਸ਼ੇਰਾਂ ਨਾਲੋਂ ਖੂਨ ਖੁਆਰ ਹਨ। ਤੁਸੀਂ ਉਹਨਾਂ ਕੋ ਉਹਨਾਂ ਦੇ ਕੰਮਾਂ ਉੱਤੋਂ ਸਿਆਣ ਸੋ। ਕਿਸੇ ਕੰਡਾਂ ਵਾਲੇ ਬੂਟੇ ਨਾਲ ਅੰਗੂਰ ਨਹੀਂ ਲੱਗਦਾ ਅਤੇ ਫਾਗ ਕਿਸੇ ਫਲਾਂ ਉੱਤੇ ਨਹੀਂ ਲੱਗਦਾ। ਅੱਛਾ ਦਰਖਤ ਅੱਛਾ ਫਲ ਦਿੰਦਾ ਤਾਂ ਕੌੜਾ ਦਰਖਤ ਕੌੜਾ ਫਲ ਦਿੰਦਾ, ਅਤੇ ਅੱਛਾ ਦਰਖਤ ਤਾਂ ਕੌੜਾ ਫਲ ਦੇ ਹੀ ਨਹੀਂ ਸਕਦਾ ਕਿ ਮੁਨਕੁਨ ਹੀ ਨਹੀਂ ਕਿ ਕੌੜਾ ਦਰਖਤ ਅੱਛਾ ਫਲ ਦੇਵੇ। ਜੇ ਕਦੇ ਕੋਈ ਦਰਖਤ ਅੱਛਾ ਫਲ ਨਾ ਦੇਵੇ ਫਿਰ ਉਸ ਮਾੜੇ ਦਰਖਤ ਕੋ ਕੱਪ ਟੁੱਕ ਕੇ ਸਾੜ ਛੋੜ ਦੇਣ। ਇਸੇ ਤਰ੍ਹਾਂ ਤੁਸੀਂ ਉਹਨਾਂ ਕੋ ਵੀ ਉਹਨਾਂ ਦੇ ਕੰਮਾਂ ਤੋਂ ਸਿਆਣ ਸੋ।
ਜਿਹੜੇ ਮੱਕੋ ਖੁਦਾਵੰਦ ਖੁਦਾਵੰਦ ਆਖਦੇ ਨੇ ਉਹਨਾਂ ਵਿੱਚੋਂ ਸਾਰੇ ਖੁਦਾ ਦੀ ਬਾਦਸ਼ਾਹੀ ਵਿੱਚੋਂ ਦਾਖਲ ਨਾ ਹੋ ਸਨ, ਪਰ ਸਿਰਫ ਉਹ ਦਾਖਲ ਹੋ ਸਨ ਜਿਹੜੇ ਮਾੜੇ ਅਸਮਾਨੀ ਪਿਓ ਦੀ ਮਰਜ਼ੀ ਦੇ ਮੁਤਾਬਕ ਜ਼ਿੰਦਗੀ ਗੁਜ਼ਾਰ ਸਨ। ਜਦੋਂ ਕਿਆਮਤ ਦਾ ਦਿਹਾੜਾ ਆਸੀ ਉਸ ਦਿਹਾੜੇ ਮੁਝ ਸਾਰੇ ਲੋਕ ਮੱਕੋ ਆਖ ਸਨ, ਐ ਖੁਦਾਵੰਦ ਐ ਖੁਦਾਵੰਦ, ਅਸਾਂ ਤੁਹਾਡਾ ਨਾਂ ਕਿਨ ਕੇ ਖੁਦਾ ਦਾ ਪੈਗਾਮ ਦਿੱਤਾ ਹੈ, ਤੁਹਾਡਾ ਨਾਂ ਕਿਨ ਕੇ ਮੁਝ ਸਾਰੀਆਂ ਬਦਰੂਆਂ ਵੀ ਕੱਢੀਆਂ ਅਤੇ ਮੁਝ ਸਾਰੇ ਮੋਜ਼ੇ ਵੀ ਕੀਤੇ ਨੇ। ਫਿਰ ਮੈਂ ਉਹਨਕੋ ਦੱਸਾਂ ਮੈਂ ਤੁਸਾਂ ਕੋ ਨਹੀਂ ਜਾਣਦਾ ਤੁਸੀਂ ਕੌਣ ਹੋ, ਮਾੜੇ ਕੋਲੋਂ ਦੂਰ ਹੋ ਜਿਹੜੇ ਸਾਰੇ ਤੁਸੀਂ ਬਦਕਾਰ ਹੋ।
ਗੱਲ ਇਹ ਹੈ ਜੇ ਜਿਹੜਾ ਬੜੀਆਂ ਗੱਲਾਂ ਸੁਣੇ ਅਤੇ ਉਹਨਾਂ 'ਤੇ ਅਮਲ ਕਰੇ ਉਹ ਉਸ ਸਕੁਲਮੰਦ ਆਦਮੀਆਂ ਨਾਲੋਂ ਹੈ ਜਿਸ ਆਪਣੇ ਘਰ ਦੀ ਬੁਨਿਆਦ ਭੱਟਿਆਂ ਉੱਤੇ ਲਾਈ ਹੈ। ਉਸ ਘਰ 'ਤੇ ਬੜੇ ਜ਼ੋਰ ਨਾਲ ਬਾਰਿਸ਼ ਹੋਈ, ਸਲਾਬ ਆਇਆ, ਆਵਾਜ਼ ਚੱਲੀ, ਉਹ ਘਰ ਨਾ ਢੱਠਾ ਕਿ ਜੋ ਭੱਟਿਆਂ ਉੱਤੇ ਬਣੇ ਦਾ ਸਾ। ਪਰ ਜਿਹੜਾ ਕੋਈ ਮੜੀਆਂ ਗੱਲਾਂ ਸੁਣੇ ਉਹਨਾਂ 'ਤੇ ਅਮਲ ਨਾ ਕਰੇ ਪਰ ਉਹ ਤਾਂ ਉਸ 'ਤੇ ਬੇਕੂਫ਼ ਆਦਮੀਆਂ ਨਾਲੋਂ ਹੈ ਜਿਸ ਨੂੰ ਰੇਤ ਵਾਲੀ ਜਾਈ ਆਪਣੇ ਘਰ ਦੀ ਬੁਨਿਆਦ ਲਾਈ। ਉਸ ਘਰਾਂ ਉੱਤੇ ਵੀ ਬੜੇ ਜ਼ੋਰ ਨਾਲ ਬਾਰਿਸ਼ ਹੋਈ, ਸਲਾਬ ਆਇਆ, ਹਵਾ ਚੱਲੀ, ਪਰ ਉਹ ਢਹਿ ਗਿਆ, ਬਿਲਕੁਲ ਹੀ ਬਰਬਾਦ ਹੋ ਗਿਆ।
ਇਹ ਆਖ ਕੇ ਈਸਾ ਮਸੀਹ ਸੁਣ ਆਪਣੀਆਂ ਗੱਲਾਂ ਖਤਮ ਕੀਤੀਆਂ। ਸਾਰੇ ਲੋਕ ਉਸ ਦੀ ਤਾਲੀਮ ਉੱਤੇ ਰਿਹਾਨ ਹੋਏ। ਕਿਵੇਂ ਜੀ ਉਹਨਾਂ ਦੀਆਂ ਸ਼ਰੀਰ ਸਿਖਾਲਣ ਵਾਲੀਆਂ ਨਾਲੋਂ ਉਹ ਤਾਲੀਮ ਨਾ ਦਿੰਦਾ ਸਾ ਬਲਕਿ ਅਖਤਿਆਰ ਨਾਲ ਦਿੰਦਾ ਸਾ।
ਜਦੋਂ ਉਹ ਪਹਾੜਾ ਉੱਤੋਂ ਤਲਾ ਆਇਆ ਫਿਰ ਮੁਝ ਸਾਰੇ ਲੋਕ ਉਸ ਪਿੱਛੇ ਪਿੱਛੇ ਆਏ। ਜੇ ਜਿਹਾ ਹੋਇਆ ਇੱਕ ਆਦਮੀ ਜਿਸ ਕੋ ਕੋਹੜ ਦੀ ਬਿਮਾਰੀ ਸੀ ਉਸ ਕੋਲ ਆਣ ਕੇ ਉਸ 'ਤੇ ਪੈਰਾਂ ਵੀ ਢੱਠਾ ਅਤੇ ਆਖਿਆ,
ਐ ਜਨਾਬ ਕਦੇ ਤੁਸੀਂ ਚਾਹੋ ਤਾਂ ਮੈਂ ਕੋਈ ਸ਼ਫਾ ਦੇ ਸਕਦੀ ਹੋ।
ਈਸਾ ਮਸੀਹ ਹੁਣ ਉਸ 'ਤੇ ਹੱਥ ਰੱਖਿਆ ਅਤੇ ਆਖਿਆ, ਮੈਂ ਚਾਹੁੰਦਾ ਸ਼ਫਾ ਕਹਿਣ। ਇਕਦਮ ਉਸ ਦੀ ਬਿਮਾਰੀ ਖਤਮ ਹੋ ਗਈ। ਇਸ ਤੋਂ ਬਾਅਦ ਈਸਾ ਮਸੀਹ ਹੁਣ ਉਸ ਕੋ ਆਖਿਆ, ਜੇ ਸੁਣ ਇਹ ਗੱਲ ਕਿਸੇ ਨਾ ਦੱਸੇ ਬਲਕਿ ਸਿੱਧਾ ਜੁਲ ਕੇ ਆਪਣੇ ਆਪ ਕੋ ਮਜ਼ਬੀ ਰਹਿਨੁਮਾ ਕੋ ਦੱਸ ਤਾਂ ਕਿ ਉਹ ਤੁਹਾਡਾ ਮੁਲਾਜ਼ਾ ਕਰਨ। ਫਿਰ ਜਿਹੜੀ ਕੁਰਬਾਨੀ ਮੂਸਾ ਸੁਣ ਹੁਕਮ ਦਿੱਤਾ ਹੈ ਉਹੀ ਕੁਰਬਾਨੀ ਪੇਸ਼ ਕਰ। ਤਾਂ ਕਿ ਸਾਰਿਆਂ ਲੋਕਾਂ ਕੋਲ ਪਤਾ ਹੋਵੇ ਕਿ ਤੂੰ ਬਿਲਕੁਲ ਠੀਕ ਹੋ ਗਿਆ। ਜਦੋਂ ਈਸਾ ਮਸੀਹ ਕਫਰਨਹੂਮ ਸ਼ਹਿਰ ਵਿੱਚ ਆਇਆ, ਇਹ ਜੋ ਹੋਇਆ ਜੇ ਇੱਕ ਰੂਮੀ ਫੌਜੀ ਅਫਸਰ ਆਇਆ, ਇਹ ਆਖ ਕੇ ਉਸ ਕੋਲੋਂ ਮਿੰਨਤ ਕੀਤੀ ਜੇ
ਇਹ ਜਨਾਬ ਮਾੜਾ ਨੌਕਰ ਘਰ ਵਿੱਚ ਭੇਦ ਹੈ, ਉਹ ਛਲ ਹੈ, ਮੁਝ ਤਕਲੀਫਾਂ ਵਿੱਚ ਹੈ।
ਈਸਾ ਮਸੀਹ ਸੁਣ ਉਸ ਕੋ ਆਖਿਆ, ਮੈਂ ਤੁਹਾਡੇ ਘਰ ਜੁਲਸਾਂ ਅਤੇ ਸੁੱਖ ਸ਼ਫਾ ਦੇ ਸਾਂ। ਉਸ ਅਫਸਰ ਸੁਣ ਉਸ ਕੋ ਆਖਿਆ,
ਇਹ ਜਾਂ ਨਾ ਕਰੋ ਜੀ, ਮੈਂ ਇਸ ਲਾਇਕ ਨਾ ਜੀ ਤੁਸੀਂ ਮਾੜੇ ਛੱਤਾਂ ਤਲੇ ਜੁਲੋ, ਤੁਸੀਂ ਸਿਰਫ ਆਖੋ ਤਾਂ ਠੀਕ ਹੋ ਜਾ ਸੀ। ਮੈਂ ਮੀਂਹ ਕਸਾ ਅਖਤਿਆਰ ਵਿੱਚ ਹਾਂ, ਮਾੜੇ ਅਖਤਿਆਰ ਵਿੱਚ ਸਪਾਹੀ ਹਨ। ਮੈਂ ਕਸਾ ਕੋ ਆਖਤਾਂ ਜੁਲ ਤਾਂ ਉਹ ਜੁਲਦਾ, ਮੈਂ ਕਸਾ ਹੋਰੀ ਕੋ ਆਖਤਾਂ ਆ ਤਾਂ ਉਹ ਆਉਂਦਾ, ਮੈਂ ਆਪਣੇ ਨੌਕਰਾਂ ਕੋ ਆਖਤਾਂ ਇਹ ਕੰਮ ਕਰ ਤਾਂ ਉਹ ਕਰਦਾ।
ਇਹ ਸੁਣ ਕੇ ਈਸਾ ਮਸੀਹ ਮੁੱਚ ਹੈਰਾਨ ਹੋਇਆ ਅਤੇ ਉਹਨਾਂ ਲੋਕਾਂ ਕੋ ਆਖਿਆ ਜਿਹੜੇ ਉਸ ਦੇ ਨਾਲ ਨਾਲ ਆਉਂਦੇ ਆ ਸੇ, ਮੈਂ ਤੁਸਾਂ ਕੋ ਸਾਫ਼ ਦੱਸਦਾ ਕਿ ਬਣੀ ਅਸਰੀਲਿਆਂ ਦੇ ਸਾਰੇ ਮੁਲਕੇ ਵਿੱਚ ਮੈਂ ਕਦੇ ਇਹ ਜਿਹਾ ਈਮਾਨ ਨਹੀਂ ਦੇਖਿਆ। ਮੈਂ ਇਹ ਵੀ ਤੁਸਾਂ ਕੋ ਦੱਸਦਾ, ਮੁੱਝ ਸਾਰੇ ਲੋਕ ਦੇ ਚੜ੍ਹੇ ਪਾਸਿਓਂ ਅਤੇ ਦੇ ਲੱਥੇ ਪਾਸੋਂ ਆ ਸੁਣ। ਖੁਦਾ ਦੀ ਬਾਦਸ਼ਾਹੀ ਵਿੱਚ ਇਬਰਾਹੀਮ ਅਤੇ ਇਸਹਾਕ ਅਤੇ ਯਾਕੂਬ ਦੇ ਨਾਲ ਮਿਜ਼ਾ 'ਤੇ ਬਹਿਸਣ, ਪਰ ਉਹ ਕਿ ਜਿਨ੍ਹਾਂ ਕੋ ਉਸ ਬਾਦਸ਼ਾਹੀ ਵਿੱਚ ਹੋਣਾ ਚਾਹੀਦਾ ਸਾ, ਉਹ ਲੋਕ ਬਾਹਰ ਅੰਧੇਰੇ ਵੀ ਘੜੇ ਜੁਲ ਸਨ, ਜਿੱਥੇ ਉਹ ਰੋਸਣ ਅਤੇ ਦੰਦ ਕਰੀਸ ਸਨ। ਫਿਰ ਈਸਾ ਮਸੀਹ ਸੁਣ ਉਸ ਅਫਸਰ ਕੋ ਆਖਿਆ ਕਿ ਤੂੰ ਆਪਣੇ ਘਰ ਜੁਲ, ਜਿਹੜਾ ਤੁਧ ਯਕੀਨ ਕੀਤਾ ਇਹੀ ਤੁਹਾਡੇ ਵਾਸਤੇ ਪੂਰਾ ਹੋ ਸੀ। ਉਸੀ ਦਮ ਉਸ ਦਾ ਨੌਕਰ ਠੀਕ ਹੋ ਗਿਆ।
ਜਦੋਂ ਈਸਾ ਮਸੀਹ ਪਤਰਸ ਦੇ ਘਰ ਪਹੁੰਚ ਕੇ ਅੰਦਰ ਗਿਆ, ਫਿਰ ਉਸ ਕੋ ਪਤਾ ਲੱਗ ਗਿਆ ਕਿ ਪਤਰਸ ਦੀ ਸੱਸੂ ਕੋ ਬੁਖਾਰ ਆ ਸਾ, ਤਾਂ ਉਹ ਬਿਸਤਰੇ ਵਿੱਚ ਆ ਸੀ। ਉਸ ਸੁਣ ਆਪਣਾ ਹੱਥ ਉਸ ਦੇ ਉੱਤੇ ਲਾਇਆ, ਇੱਕਦਮ ਬੁਖਾਰ ਉਤਰ ਗਿਆ। ਫਿਰ ਉੱਠ ਕੇ ਉਹਨਾਂ ਸਾਰਿਆਂ ਦੀ ਖਿਦਮਤ ਕਰਨੇ ਲੱਗੀ। ਫਿਰ ਇਹ ਆ ਜਿਹਾ ਹੋਇਆ, ਸ਼ਾਮ ਦੇ ਵੇਲੇ ਲੋਕਾਂ ਸੁਣ ਉਹਨਾਂ ਸਾਰਿਆਂ ਕੋ ਈਸਾ ਮਸੀਹ ਦੇ ਕੋਲ ਆਉਂਦੇ, ਜਿਨ੍ਹਾਂ ਵਿੱਚ ਬਦਰੂਆਂ ਸੀਆਂ। ਈਸਾ ਮਸੀਹ ਸੁਣ ਆਖਿਆ, ਉਹਨਾਂ ਵਿੱਚੋਂ ਬਦਰੂਆਂ ਨਿਕਲ ਗਈਆਂ, ਜਿਤਨੇ ਬਿਮਾਰਾਂ ਸੀ ਉਹਨਾਂ ਸਾਰਿਆਂ ਕੋ ਸ਼ਫਾ ਮਿਲੀ। ਇਸੇ ਤਰ੍ਹਾਂ ਜਿਹੜਾ ਕਲਾਮ ਯਸਾਇਆ ਨਬੀ ਦੇ ਜ਼ਰੀਏ ਨਾਲ ਹੋਇਆ, ਉਹ ਪੂਰਾ ਹੋ ਗਿਆ ਜੇ।
ਉਸ ਸੁਣ ਆਪ ਅਸਾਂ ਦੀਆਂ ਕਮਜ਼ੋਰੀਆਂ ਆਪਣੇ ਉੱਤੇ ਰੱਖੀਆਂ, ਅਸਾਂ ਦੀਆਂ ਬਿਮਾਰੀਆਂ ਆਪਣੇ ਉੱਤੇ ਸਪੁਰਦ ਕੀਤੀਆਂ। ਇਸ ਤੋਂ ਬਾਅਦ ਈਸਾ ਮਸੀਹ ਸੁਣ ਉਹਨਾਂ ਸਾਰਿਆਂ ਲੋਕਾਂ ਕੋ ਦੇਖਿਆ ਜਿਹੜੇ ਉਸ ਦੇ ਚੋਂ ਪਾਸਿਆਂ 'ਤੇ ਖੜਤੇ ਦਿਆ ਸੀ। ਫਿਰ ਆਪਣੇ ਸਾਬੀਆਂ ਕੋ ਹੁਕਮ ਦਿੱਤਾ, ਝੀਲ ਦੇ ਦੂਏ ਪਾਸੇ ਜੁਲਣੇ ਵਾਸਤੇ ਕਿਸ਼ਤੀ ਤਿਆਰ ਕਰੋ। ਉਸ ਵਕਤ ਇਹ ਜੋ ਹੋਇਆ ਕਿ ਇੱਕ ਆਦਮੀ ਸੁਣ ਜਿਹੜਿਆਂ ਦੂਏ ਲੋਕਾਂ ਕੋ ਸ਼ਰੀਅਤ ਸਿਖਾਲਦਾ ਸਾ, ਉਸ ਕੋਲ ਆ ਕੇ ਆਖਿਆ,
ਉਸਤਾਦ ਜੀ, ਜਿੱਥਾ ਕੁਰੀ ਤੁਸੀਂ ਜੁਲਦੇ ਹੋ, ਮੈਂ ਵੀ ਨਾਲ ਤੁਰਨੇ ਵਾਸਤੇ ਬਿਲਕੁਲ ਤਿਆਰ ਹਾਂ।
ਈਸਾ ਮਸੀਹ ਸੁਣ ਉਸ ਕੋ ਦੱਸਿਆ, ਲੂੰਬੜੀਆਂ ਆਪਣੀਆਂ ਖੁੜਾਂ ਮੇ ਰਹਿੰਦੀਆਂ, ਚਿੜੀਆਂ ਆਪਣੇ ਆਲਣੇ ਮੇ ਰਹਿੰਦੀਆਂ, ਇਬਨੇ ਆਦਮ ਦੀ ਜਿਹੜੀ ਮੜੀ ਕੋਈ ਇਹ ਜੀ ਜਾ ਨਹੀਂ ਜਿੱਥੇ ਮੈਂ ਜੁਲ ਕੇ ਰਹਾਂ। ਇਹ ਕੀ ਹੋ ਰਹੀ ਆਦਮੀਆਂ ਸੁਣ ਜਿਹੜੇ ਈਸੇ ਮਸੀਹ ਦੇ ਪਿੱਛੇ ਜੁਲਦਾ ਸਾ, ਉਸ ਕੋ ਆਖਿਆ ਜੇ,
ਐ ਖੁਦਾਵੰਦ, ਪਹਿਲੇ ਮੈਂ ਜੁਲ ਕੇ ਆਪਣੇ ਪਿਓ ਕੋ ਦਫਨ ਕਰਾਂ, ਫਿਰ ਮੈਂ ਤੁਸਾਂ ਦੇ ਪਿੱਛੇ ਆ ਸਾਂ।
ਈਸਾ ਮਸੀਹ ਸੁਣ ਉਸ ਦੱਸਿਆ ਕਿ ਤੂੰ ਪਹਿਲੇ ਮੜੇ ਪਿੱਛਾ ਆ, ਜਿਹੜੇ ਰੂਹਾਨੀ ਤੌਰਾਂ ਨਾਲ ਮੌਜਦੇ ਹਨ ਉਹ ਖੁਦ ਆਪਣੇ ਮੌਜਦਿਆਂ ਲੋਕਾਂ ਕੋ ਦਫਨ ਕਰਨ। ਫਿਰ ਈਸਾ ਮਸੀਹ ਕਿਸ਼ਤੀ ਵਿੱਚ ਬਹਿ ਗਿਆ, ਜਿਹੜੇ ਉਸ 'ਤੇ ਸਾਬੀ ਆ ਸੀ, ਫਿਰ ਉਹ ਉਸ ਦੇ ਪਿੱਛੇ ਪਿੱਛੇ ਗਏ। ਫਿਰ ਇਹ ਜੋ ਹੋਇਆ ਕਿ ਝੀਲ ਉੱਤੇ ਨਿਸਾਪਿਆਂ ਇੱਕ ਮੁੱਝ ਬੜਾ ਤੂਫਾਨ ਆਇਆ, ਫਿਰ ਲਹਿਰ ਸੁਣ ਕਿਸ਼ਤੀ ਕੋਲ ਦਬਾਇਆ, ਪਰ ਈਸਾ ਮਸੀਹ ਸੁੱਤਾ ਦਾ ਸਾ। ਪਰ ਉਸ 'ਤੇ ਸਾਬੀਆਂ ਉਸ ਦੇ ਕੋਲ ਆ ਕੇ ਉਸ ਕੋ ਮੁੱਝ ਸ਼ੋਰਾਂ ਨਾਲ ਜਗਾਇਆ ਅਤੇ ਆਖਿਆ,
ਉਸਤਾਦ ਜੀ, ਅਸੰਗ ਬਚਾਓ, ਅਸੀਂ ਮਰ ਗਏ ਹਾਂ।
ਈਸਾ ਮਸੀਹ ਸੁਣ ਆਖਿਆ, ਕਿਉਂ ਡਰ ਗਏ ਹੋ? ਤੁਸਾਂ ਦਾ ਈਮਾਨ ਕਿੰਨਾ ਹੀ ਕਮਜ਼ੋਰ ਹੈ। ਫਿਰ ਉੱਠ ਕੇ ਅਤੇ ਹਵਾ ਕੋ ਅਤੇ ਪਾਣੀਆਂ ਕੋ ਖਮੋਸ਼ ਹੋਣੇ ਦਾ ਹੁਕਮ ਦਿੱਤਾ, ਅਤੇ ਫਿਰ ਉਹ ਖਮੋਸ਼ ਹੋ ਗਿਆ। ਸਾਰਿਆਂ ਦੇ ਸਾਰੇ ਲੋਕ ਫਿਰ ਉਹ ਹੈਰਾਨ ਹੋਏ, ਅਤੇ ਫਿਰ ਉਹ ਆਪਾਂ ਵਿੱਚੋਂ ਆਖਣ ਲੱਗੇ,
ਇੱਕ ਇਹ ਜਿਹਾ ਆਦਮੀ ਹੈ ਕਿ ਪਾਣੀਆਂ ਅਤੇ ਹਵਾ ਉਸਦਾ ਹੁਕਮ ਮੰਨਿਆ।
ਫਿਰ ਇਹ ਜੋ ਹੋਇਆ ਜੇ ਜਦੋਂ ਈਸਾ ਮਸੀਹ ਝੀਲ ਦੇ ਪਾਰ ਗਡਾਰਾ ਦੇ ਇਲਾਕੇ ਵਿੱਚ ਕਿਸ਼ਤੀ ਤੋਂ ਲੈ ਗਿਆ, ਦੋ ਆਦਮੀ ਕਬਰਸਤਾਨਾਂ ਵਿੱਚੋਂ ਨਿਕਲ ਕੇ ਉਸ ਕੋ ਮਿਲੇ। ਉਹਨਾਂ ਆਦਮੀਆਂ ਵਿੱਚ ਇਹ ਜਿਹੀਆਂ ਜ਼ਬਰਦਸਤ ਬਦਰੂਆਂ ਆਸੀਆਂ ਅਤੇ ਲੋਕ ਉਸ ਰਸਤੇ ਉੱਤੇ ਜ਼ਰਾ ਵੀ ਜੁਲਣੇ ਦੀ ਜ਼ਰੂਰਤ ਨਹੀਂ ਰੱਖਦੇ ਆਸੇ। ਇੱਕਦਮ ਉਹਨਾਂ ਸੁਣ ਚੀਖਾਂ ਮਾਰ ਕੇ ਪੁੱਛਿਆ,
ਐ ਖੁਦਾ ਦਿਆ ਪੁੱਤਰਾ, ਥੋੜ੍ਹਾ ਆਸਾਂ ਨਾਲ ਕੀ ਕੰਮ? ਵਕਤਾਂ ਕੋਲੋਂ ਪਹਿਲੇ ਤੂੰ ਅਸੰਗ ਤੰਗ ਕਰ ਸੀ।
ਉਸ ਜਾਈ ਤੋਂ ਥੋੜ੍ਹਾ ਦੂਰ ਸੁਰਾਂ ਦਾ ਬਹੁਤ ਬੜਾ ਅਜੋੜਾ ਸਾ। ਬਦਰੂਆ ਸੁਣ ਈਸਾ ਮਸੀਹ ਕੋ ਆਖਿਆ,
ਜੇ ਕਦੇ ਤੂੰ ਅਸੰਗ ਕੱਟ ਸੀ, ਫਿਰ ਅਸਾਂ ਕੋ ਸੱਜਣ ਵਿੱਚ ਭੇਜ।
ਈਸਾ ਮਸੀਹ ਸੁਣ ਉਹਨਾਂ ਕੋ ਆਖਿਆ ਕਿ ਜੁਲੋ, ਤਾਂ ਉਹਨਾਂ ਆਦਮੀਆਂ ਵਿੱਚੋਂ ਨਿਕਲ ਕੇ ਤੇ ਉਹਨਾਂ ਸੂਰਾਂ ਦੇ ਵਿੱਚ ਚਲੀਆਂ ਗਈਆਂ, ਅਤੇ ਸਾਰਾ ਅਜੋੜ ਉੱਚੀ ਜਾਈ ਤੋਂ ਛਾਲਾਂ ਮਾਰੀਆਂ, ਅਤੇ ਸਾਰੇ ਦੇ ਸਾਰੇ ਗਏ ਡੁੱਬ ਗਏ। ਫਿਰ ਉਹ ਆਦਮੀ ਜਿਹੜੇ ਸੱਜਣ ਦੀ ਹਿਫਾਜ਼ਤ ਕਰਦੇ ਆ ਸੇ ਸ਼ਹਿਰਾਂ ਬੇ ਨੱਸ ਕੇ ਅਤੇ ਲੋਕਾਂ ਕੋਲ ਸਾਰਾ ਕੁਝ ਦੱਸਿਆ ਜਿਹੜਾ ਕੁਝ ਉਹਨਾਂ ਕੋਲ ਹੋਇਆ ਜਿਹਨਾਂ ਬੇ ਬਦਰੂਆਂ ਆਸੀਆਂ। ਫਿਰ ਉਸ ਸ਼ਹਿਰਾਂ ਦੇ ਸਾਰੇ ਲੋਕ ਈਸਾ ਮਸੀਹ ਕੋ ਮਿਲਣੇ ਕੋ ਨਿਕਲੇ ਅਤੇ ਉਸ ਕੋਲ ਪਹੁੰਚ ਕੇ ਅਤੇ ਉਸ ਕੋ ਦਰਖਾਸਤ ਕੀਤੀ ਅਤੇ ਅਸਾਂ ਦੇ ਇਲਾਕੇ ਵਿੱਚੋਂ ਨਿਕਲ।
ਫਿਰ ਇਹ ਜਿਹਾ ਹੋਇਆ ਕਿ ਈਸਾ ਮਸੀਹ ਕਿਸ਼ਤੀ ਉੱਤੇ ਬਹਿ ਗਿਆ, ਜੀਲ ਦੇ ਪਾਰ ਉਸ ਸ਼ਹਿਰ ਉੱਤੇ ਗਿਆ ਜਿਹੜਾ ਉਸ ਤਾਂ ਆਪਣਾ ਵਤਨ ਸੀ। ਕੋਈ ਲੋਕਾਂ ਸੋਹਣੇ ਇਕਸ਼ਾਲ ਆਦਮੀਆਂ ਕੋ ਚਰਪਾਈ ਸਮੇਤ ਉਸ ਕੋਲ ਆਉਂਦਾ। ਈਸਾ ਮਸੀਹ ਉਹਨਾਂ ਲੋਕਾਂ ਦਾ ਇਮਾਨ ਦੇਖਿਆ, ਇਸ ਵਾਸਤੇ ਉਸ ਸੁਣ ਉਸ ਛਲ ਆਦਮੀਆਂ ਕੋ ਆਖਿਆ, ਐ ਪੁੱਤਰਾ ਹੌਸਲਾ ਕਰ, ਤੋੜੇ ਗੁਨਾਹ ਮਾਫ਼ ਹੋ ਗਏ। ਇਸ ਤੋਂ ਬਾਅਦ ਸਰੀਰ ਸਿਖਾਲਣੇ ਵਾਲਿਆਂ ਵਿੱਚੋਂ ਕੁਝ ਆਪੇ ਵਿੱਚ ਆਖਣੇ ਲੱਗੇ, ਇਹ ਆਦਮੀ ਖੁਦਾ ਦੇ ਖਿਲਾਫ਼ ਕੁਫਰ ਵਕਤ ਹੈ। ਪਰ ਈਸਾ ਮਸੀਹ ਕੋ ਪਤਾ ਲੱਗ ਗਿਆ ਕਿ ਇਹ ਕੀ ਸੋਚਦੇ ਨੇ, ਇਸ ਵਾਸਤੇ ਉਸ ਸੁਣ ਉਹਨਾਂ ਕੋਲੋਂ ਪੁੱਛਿਆ, ਤੁਸੀਂ ਕਿਵੇਂ ਆਪਣੇ ਦਿਲ ਵਿੱਚ ਬੁਰੇ ਖਿਆਲ ਸੋਚਦੇ ਹੋ, ਤੁਸੀਂ ਕੀ ਸੋਚਦੇ ਹੋ, ਕਿਹੜਾ ਸਿਖਲਾ ਹੈ, ਇਹ ਆਖਣਾ ਕਿ ਤੁਹਾਡੇ ਗੁਨਾਹ ਮਾਫ਼ ਹੋਣ ਜਾਂ ਇਹ ਆਖਣਾ ਕਿ ਉੱਠ ਚੱਲ ਫਿਰ। ਹੁਣ ਮੈਂ ਤੁਸਾਂ ਕੋ ਸਾਬਤ ਕਰਸਾਂ, ਜੇ ਗੁਨਾਹ ਮਾਫ਼ ਕਰਨ ਦਾ ਅਖਤਿਆਰ ਵੀ ਇਬਨੇ ਆਦਮ ਦੇ ਜਣੀ ਮੜੇ ਹੱਥ ਵਿੱਚ ਹੈ। ਫਿਰ ਈਸਾ ਮਸੀਹ ਸੁਣ ਆਖਿਆ ਉਸ ਛਲ ਆਦਮੀਆਂ ਕੋ ਕਿ ਉੱਠ, ਆਪਣੇ ਬਿਸਤਰੇ 'ਚ ਆ ਕੇ ਘਰ ਜੁਲਦਾ ਰਹਿ। ਉਹ ਆਦਮੀ ਉੱਠ ਕੇ ਆਪਣੇ ਘਰ ਜੁਲ ਗਿਆ। ਜਦੋਂ ਲੋਕਾਂ ਸੁਣੇ ਦੇਖਿਆ, ਫਿਰ ਖੁਦਾ ਦਾ ਖੌਫ ਉਹਨਾਂ 'ਤੇ ਆ ਗਿਆ, ਉਹਨਾਂ ਸੁਣ ਖੁਦਾ ਦੀ ਤਾਰੀਫ ਕੀਤੀ, ਅੱਲਾ ਸੁਣ ਆਦਮੀਆਂ ਕੋ ਇਹ ਅਜਿਹਾ ਅਖਤਿਆਰ ਦਿੱਤਾ।
ਈਸਾ ਮਸੀਹ ਉਸ ਜਾਈ ਤੋਂ ਜੁਲਦਾ ਰਿਹਾ। ਰਸਤੇ 'ਤੇ ਜੁਲਦੋ ਜੁਲਦੋ ਇਹ ਜਿਹਾ ਹੋਇਆ, ਉਸ ਸੁਣ ਇੱਕ ਆਦਮੀਆਂ ਕੋ ਚੁੰਗੀ 'ਤੇ ਬੈਠੇ ਦਾ ਦੇਖਿਆ, ਜਿਸ ਦਾ ਨਾਮ ਮਤੀਆ ਸਾ ਅਤੇ ਮਸੂਲ ਕਹਿੰਦਾ ਸਾ। ਉਸ ਸੁਣ ਉਸ ਕਾਖਾ ਓਠ 'ਤੇ ਮੜੇ ਪਿੱਛੇ ਹੋ ਜੋਲ, ਅਤੇ ਮਤੀ ਸੁਣ ਇਹ ਜਿਹਾ ਹੀ ਕੀਤਾ। ਜਦੋਂ ਈਸਾ ਮਸੀਹ ਆਪਣੇ ਸਾਬੀਆਂ ਦੇ ਨਾਲ ਘਰ ਗਿਆ, ਅਤੇ ਫਿਰ ਮੁਝ ਸਾਰੇ ਮਸੂਲ ਘਿੰਨੇ ਵਾਲੇ ਵੀ ਅਤੇ ਦੂਏ ਲੋਕ ਵੀ ਜਿਹੜੇ ਅੱਛੇ ਨਾਂ ਸੇ ਆ ਕੇ ਉਹਨਾਂ ਨਾਲ ਰੋਟੀ ਖਾਣ ਵਾਸਤੇ ਮੇਜ਼ 'ਤੇ ਬਹਿ ਗਏ। ਕੁਝ ਫਰੀਸੀ ਲੋਕ ਇਹ ਦੇਖ ਕੇ ਈਸਾ ਮਸੀਹ ਦੇ ਸਾਬੀਆਂ ਕੋਲੋਂ ਪੁੱਛਣੇ ਲੱਗੇ, ਤੁਸਾਂ ਦਾ ਉਸਤਾਦ ਕਿਵੇਂ ਮਸੂਲ ਘਿੰਨੇ ਵਾਲਿਆਂ ਅਤੇ ਹੋਰ ਇਹ ਜਿਹੇ ਲੋਕਾਂ ਨਾਲ ਰੋਟੀ ਖਾਂਦਾ ਕਿ ਜਿਹੜੇ ਲੋਕ ਅੱਛੇ ਨਹੀਂ। ਈਸਾ ਮਸੀਹ ਸੁਣ ਉਹਨਾਂ ਦੀਆਂ ਗੱਲਾਂ ਸੁਣੀਆਂ, ਇਸ ਵਾਸਤੇ ਉਹਨਾਂ ਕੋਲ ਇਹ ਦੱਸਿਆ, ਉਹਨਾਂ ਲੋਕਾਂ ਕੋਲ ਡਾਕਟਰ ਦੀ ਕੋਈ ਲੋੜ ਨਹੀਂ ਜਿਹੜੇ ਬਾਲ ਹਨ, ਬਲਕਿ ਉਹਨਾਂ ਕੋਲ ਲੋੜ ਹੈ ਜਿਹੜੇ ਬਿਮਾਰ ਹਨ। ਤੁਸੀਂ ਜੁਲ ਕੇ ਪਤਾ ਕਰੋ ਕਿ ਖੁਦਾ ਦੇ ਕਲਾਮ ਦਾ ਕੀ ਮਤਲਬ ਹੈ, ਜਿੱਥੇ ਇਹ ਲਿਖਿਆ ਹੈ ਜੇ
ਖੁਦਾ ਕੋ ਕੁਰਬਾਨੀਆਂ ਦੀ ਲੋੜ ਨਹੀਂ, ਬਲਕਿ ਇਹ ਦੇਖਣਾ ਪਸੰਦ ਕਰਦਾ ਜੇ ਤੁਸੀਂ ਇੱਕੀ ਦੂਏ ਨਾਲ ਮਿਹਰਬਾਨੀਆਂ ਕਰੋ।
ਮੈਂ ਉਹਨਾਂ ਕੋ ਬੁਲਾਉਣ ਵਾਸਤੇ ਨਾ ਆਇਆ ਜਿਹੜੇ ਆਪਣੇ ਆਪ ਕੋ ਨੇਕ ਸਮਝਦੇ, ਬਲਕਿ ਉਹਨਾਂ ਕੋ ਜਿਹੜੇ ਆਪਣੇ ਆਪ ਕੋ ਗੁਨਾਹਗਾਰ ਸਮਝਦੇ। ਫਿਰ ਯਖਿਆ ਜ਼ਕਰੀਆ ਦੇ ਪੁੱਤਰਾ ਦੇ ਸਖਾਬੀ ਈਸਾ ਮਸੀਹ ਦੇ ਕੋਲ ਆ ਕੇ ਪੁੱਛਿਆ,
ਅਸੀਂ ਵੀ ਤੇ ਫਰੀਸੀ ਲੋਕ ਵੀ ਰੋਜ਼ੇ ਰੱਖਦੇ ਨੇ, ਪਰ ਤੁਸਾਂ ਦੇ ਸਵਾਬੀ ਰੋਜ਼ੇ ਨਹੀਂ ਰੱਖਦੇ, ਕੀ ਆ?
ਈਸਾ ਮਸੀਹ ਸੁਣ ਉਹਨਾਂ ਕੋ ਦੱਸਿਆ, ਜੇ ਤੁਸੀਂ ਕੀ ਸਮਝਦੇ ਹੋ, ਨੰਦਰੋੜੀ ਵਾਲੇ ਕਿਸ ਤਰ੍ਹਾਂ ਗਮਗੀਨ ਹੋ ਸੁਣ ਜਦੋਂ ਸ਼ਵਾਲਾ ਉਹਨਾਂ ਦੇ ਸਾਹਮਣੇ ਵੇ, ਪਰ ਉਹ ਵੇਲਾ ਸੀ ਜੇ ਸ਼ਵਾਲਾ ਉਹਨਾਂ ਕੋਲੋਂ ਜੁਲਦਾ ਰਹੇ ਸੀ, ਫਿਰ ਉਹ ਰੋਜ਼ੇ ਰੱਖ ਸੁਣ। ਪੁਰਾਣੇ ਕੋਟ ਉੱਤੇ ਨਵੀਂ ਟਾਕੀ ਕੋਈ ਨਹੀਂ ਲਾਉਂਦਾ, ਕਿਉਂ ਜੇ ਜੀ ਟਾਕੀ ਹੋਰ ਬੜਾ ਸੁਰਾਖ ਬੜਾ ਛੁੜ ਸੀ। ਪੁਰਾਣੀ ਮਸ਼ਕਾਂ ਵੇ ਤਾਜ਼ੀ ਮੈਂ ਕੋਈ ਨਹੀਂ ਪਾਉਂਦਾ, ਕਿਉਂ ਜੇ ਤਾਜ਼ੀ ਮੈਂ ਦੀ ਗੈਸ ਦੀ ਵਜ੍ਹਾ ਨਾਲ ਮਸ਼ਕ ਫਟ ਜੁਲ ਸੀ ਅਤੇ ਮੈਂ ਡੁੱਲ ਜੁਲ ਸੀ ਅਤੇ ਮਸ਼ਕ ਖਰਾਬ ਹੋ ਜੁਲ ਸੀ। ਇਸ ਦੇ ਬਜਾਏ ਲੋਕ ਤਾਜ਼ੀ ਮੈਂ ਅਤੇ ਨਵੀਂ ਮਸ਼ਕਾਂ ਵਿੱਚ ਪਾਉਂਦੇ ਨੇ, ਫਿਰ ਦੋਵੇਂ ਚੀਜ਼ਾਂ ਮੈਂ ਅਤੇ ਮਸ਼ਕ ਠੀਕ ਰਹਿੰਦੇ ਨੇ।
ਈਸਾ ਮਸੀਹ ਉਹਨਾਂ ਨਾਲ ਇਹ ਗੱਲਾਂ ਕਰਦੇ ਗਿਆ ਸਾ, ਜੇ ਇੱਕ ਬੰਨੀ ਇਸਰਾਈਲੀ ਬਜ਼ੁਰਗ ਆਇਆ ਅਤੇ ਉਸ ਦੇ ਸਾਹਮਣੇ ਜਨੂ ਪਾਨ ਕੇ ਆਖਿਆ, ਜੇ
ਹੁਣ ਹੀ ਮਾੜੀ ਧਿਊ ਦਾ ਸਾਹ ਨਿਕਲ ਗਿਆ, ਪਰ ਤੁਸੀਂ ਆਓ ਉਸ ਉੱਤੇ ਆਪਣਾ ਹੱਥ ਰੱਖੋ, ਉਹ ਫਿਰ ਜ਼ਿੰਦਾ ਹੋ ਸੀ।
ਈਸਾ ਮਸੀਹ ਉੱਠਿਆ ਉਸ ਦੇ ਨਾਲ ਜੁਲਣੇ ਲੱਗਿਆ ਅਤੇ ਉਸ ਦੇ ਸ਼ਗਿਰਦ ਵੀ ਨਾਲ ਨਾਲ ਗਏ।
ਉਸ ਵਕਤ ਕੁੜੀ ਈਸਾ ਮਸੀਹ ਦੇ ਪਿੱਛੋਂ ਆਈ, ਉਸ ਦੇ ਕੱਪੜੇ 'ਤੇ ਕਿਨਾਰੇ 'ਤੇ ਹੱਥ ਲਾਇਆ। ਉਹ ਕੁੜੀ 12 ਸਾਲਾਂ ਤੋਂ ਖੂਨ ਦੀ ਬਿਮਾਰੀ ਤੋਂ ਬਿਮਾਰ ਸੀ। ਉਸ ਨੇ ਆਪਣੇ ਦਿਲ ਵਿੱਚ ਇਹ ਸੋਚਿਆ ਸਾ,
ਜੇ ਕਦੇ ਮੈਂ ਸਿਰਫ ਉਸ ਦੇ ਕੱਪੜੇ 'ਤੇ ਹੱਥ ਲਾਵਾਂ ਫਿਰ ਮੈਨੂੰ ਸ਼ਿਫਾ ਮਿਲ ਸੀ।
ਈਸਾ ਮਸੀਹ ਸੁਣ ਮੁੜ ਕੇ ਉਸ ਕੋ ਦੇਖਿਆ, ਉਸ ਕੋ ਆਖਿਆ, ਜੇ
ਭੈਣ ਜੀ ਹੌਸਲਾ ਕਰ।
ਉਸ ਵੇਲੇ ਉਹ ਤੋਂ ਬਿਲਕੁਲ ਠੀਕ ਹੋ ਗਈ।
ਫਿਰ ਈਸਾ ਮਸੀਹ ਉਸ ਬੰਨਾ ਇਸਰਾਈਲੀ ਬਜ਼ੁਰਗ ਦੇ ਘਰ ਗਿਆ। ਜਦੋਂ ਉਸ ਸੁਣ ਉੱਥੇ ਮਿਰਾਸੀਆਂ ਕੋ ਜਮੋਏ ਦੇ ਜਨਾਜ਼ੇ ਵਾਸਤੇ ਦੇਖਿਆ, ਲੋਕਾਂ ਕੋ ਬੈਣ ਕਰਦੇ ਸੁਣਿਆ, ਫਿਰ ਉਸ ਸੁਣ ਆਖਿਆ,
ਸਾਰੇ ਨਿਕਲੋ, ਉਹ ਨੀ ਮੋਈ ਸਿਰੋਂ ਸੁੱਤੀ ਦੀਏ।
ਸਾਰੇ ਲੋਕ ਇਸ ਗੱਲ 'ਤੇ ਮਖੌਲ ਕਰਨੇ ਲੱਗੇ। ਪਰ ਜਦੋਂ ਸਾਰੇ ਲੋਕ ਨਿਕਲ ਗਏ, ਈਸਾ ਮਸੀਹ ਕਮਰੇ ਵਿੱਚ ਜੁਲ ਕੇ ਕੁੜੀ ਦਾ ਹੱਥ ਪਕੜਿਆ ਤਾਂ ਉਹ ਇੱਕਦਮ ਉੱਠ ਕੇ ਬਹਿ ਗਈ। ਇਸ ਗੱਲਾਂ ਦੀ ਖਬਰ ਸਾਰੇ ਇਲਾਕੇ ਵਿੱਚ ਫੈਲ ਗਈ।
ਫਿਰ ਈਸਾ ਮਸੀਹ ਉਸ ਜਾਈ ਸੀ ਜੁਲਦਾ ਰਿਹਾ। ਦੋ ਅੰਨੇ ਆਦਮੀ ਉਸਦੇ ਪਿੱਛੇ ਪਿੱਛੇ ਆਉਂਦੇ ਰਹੇ ਅਤੇ ਆਖਦੇ ਰਹੇ,
ਹੈ ਦਾਊਦ ਦਿਆ ਪੁੱਤਰਾ, ਤੂੰ ਅਸਾਂ 'ਤੇ ਰਹਿਮ ਕਰ।
ਉਹ ਘਰ ਪਹੁੰਚਿਆ ਅਤੇ ਅੰਦਰ ਗਿਆ। ਉਹ ਦੋ ਅੰਨੇ ਆਦਮੀ ਵੀ ਅੰਦਰ ਗਏ। ਉਸ ਨੂੰ ਉਹਨਾਂ ਕੋਲੋਂ ਪੁੱਛਿਆ, ਤੁਸਾਂ ਕੋ ਯਕੀਨ ਹੈ ਕਿ ਮੈਂ ਇਹ ਕੰਮ ਕਰ ਰੱਖਦਾ? ਇੰਨਾ ਸੁਣ ਉਹ ਜਵਾਬ ਦਿੱਤਾ,
ਹਾਂਜੀ ਤੂੰ ਕਰ ਰੱਖਦੇ।
ਫਿਰ ਉਸ ਸੁਣ ਉਹਨਾਂ ਨੇ ਅੱਖੀਆਂ 'ਤੇ ਹੱਥ ਰੱਖਿਆ ਤਾਂ ਆਖਿਆ, ਜਿਸ ਤਰ੍ਹਾਂ ਤੁਸਾਂ ਯਕੀਨ ਕੀਤਾ ਇਸੀ ਤਰ੍ਹਾਂ ਤੁਸਾਂ ਵਾਸਤੇ ਹੋ ਸੀ। ਅਤੇ ਉਹਨਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ। ਈਸਾ ਮਸੀਹ ਸੁਣ ਸਖਤੀ ਨਾਲ ਉਹਨਾਂ ਕੋਲ ਆਖਿਆ, ਕਸਾ ਕੋ ਨਾ ਆਖਿਓ ਜੀ ਕੀ ਹੋਇਆ। ਲੇਕਿਨ ਉਹ ਗਏ ਸਾਰੇ ਇਲਾਕੇ ਵਿੱਚ, ਈਸਾ ਮਸੀਹ ਦੇ ਕੰਮ ਦੇ ਬਾਰੇ ਸ਼ੋਰ ਪਾ ਛੁੜਿਆ। ਉਹ ਅੰਨੇ ਆਦਮੀ ਜੁਲ ਗਏ, ਅੱਗੇ ਹੋਰ ਲੋਕ ਆ ਗਏ। ਉਹ ਇੱਕ ਹੀ ਆਦਮੀਆਂ ਕੋਲ ਈਸਾ ਮਸੀਹ ਦੇ ਕੋਲ ਕਹਿਣ ਆਏ, ਜਿਹੜਾ ਬਦਰੂ ਦੀ ਵਜ੍ਹਾ ਨਾਲ ਚਾੜਾ ਹੋ ਗਿਆ। ਜਦੋਂ ਈਸਾ ਮਸੀਹ ਸੁਣ ਬਦਰੂ ਕੱਢੀ, ਫਿਰ ਉਹ ਆਦਮੀ ਬੋਲਣ ਲੱਗ ਗਿਆ। ਸਾਰੇ ਲੋਕ ਰਿਹਾਨ ਹੋਏ ਔਰ ਆਖਣ ਲੱਗੇ,
ਅਸਾਂ ਬੰਨੀਆਂ ਸਰੀਲੀਆਂ ਸੁਣ, ਕਦੇ ਇਹ ਜਿਹਾ ਆਦਮੀ ਇਹ ਜੀ ਗੱਲ ਕਰਦਾ ਨਹੀਂ ਦੇਖਿਆ ਅਤੇ ਨਾ ਸੁਣਿਆ, ਅੱਜ ਹੀ ਦੇਖਿਆ।
ਲੇਕਿਨ ਫਰੀਸੀ ਲੋਕਾਂ ਇਹ ਗੱਲ ਆਖੀ,
ਇਹ ਆਦਮੀ ਸ਼ੈਤਾਨਾਂ ਦੀ ਤਾਕਤ ਨਾਲ ਬਦਰੂਆਂ ਕੋ ਕੱਢਦਾ।
ਇਹ ਜਿਹਾ ਹੋਇਆ ਜੇ ਈਸਾ ਮਸੀਹ ਸਾਰਿਆਂ ਸ਼ਹਿਰਾਂ ਔਰ ਗ੍ਰਾਮਾਂ ਵਿੱਚ ਫਿਰਿਆ, ਉਹਨਾਂ ਨੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ, ਖੁਦਾ ਦੀ ਬਾਦਸ਼ਾਹੀ ਦੀ ਖਬਰ ਦਿੰਦਾ ਸਾ, ਲੋਕਾਂ ਕੋ ਹਰ ਕਿਸਮ ਦੀ ਬਿਮਾਰੀ ਅਤੇ ਜਿਸਮਾਨੀ ਕਮਜ਼ੋਰੀ ਸੀ ਸ਼ਫਾ ਦਿੰਦਾ ਸਾ। ਜਦੋਂ ਈਸਾ ਮਸੀਹ ਸੁਣ ਲੋਕਾਂ ਕੋ ਦੇਖਿਆ, ਫਿਰ ਉਸ ਕੋ ਤਰਸ ਆਇਆ ਕਿ ਹਾਂਜੀ ਜਿਸ ਤਰ੍ਹਾਂ ਭੇਡਾਂ ਆਪਣੇ ਆਜੜੀ ਬਗੈਰ ਫਿਰਦੀਆਂ, ਇਸੀ ਤਰ੍ਹਾਂ ਉਹ ਲੋਕ ਵੀ ਲਾਚਾਰ ਮਜਬੂਰ ਆਸੇ। ਇਸ ਵਾਸਤੇ ਆਪਣੀਆਂ ਸੁਹਾਬੀਆਂ ਕੋ ਆਖਿਆ, ਫਸਲ ਮੁੱਚ ਹੈ ਪਰ ਕੱਪੜੇ ਵਾਲੇ ਘੱਟ ਨੇ, ਫਸਲਾਂ ਦੇ ਮਾਲਕਾਂ ਕੋਲੋਂ ਦੁਆ ਕਰੋ, ਫਸਲ ਕੱਪੜੇ ਵਾਸਤੇ ਫਸਲ ਕੱਪੜੇ ਵਾਲਿਆਂ ਭੇਜੇ।
ਈਸਾ ਮਸੀਹ ਸੁਣ ਆਪਣੇ 12 ਸਹਾਬੀਆਂ ਕੋ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਕੋ ਖਲੀਫਾ ਦਾ ਅਹੁਦਾ ਦੇ ਕੇ ਅਤੇ ਉਹਨਾਂ ਕੋ ਇਹ ਜਿਹਾ ਅਖਤਿਆਰ ਦਿੱਤਾ ਕਿ ਉਹ ਬਦਰੂਆਂ ਕੋ ਕੱਢਣ ਅਤੇ ਹਰ ਕਿਸਮ ਦੀ ਬਿਮਾਰੀ ਅਤੇ ਜਿਸਮਾਨੀ ਤਕਲੀਫ ਦੂਰ ਕਰਨ। ਉਹਨਾਂ ਸਖਾਬੀਆਂ ਦੇ ਨਾਂ ਇਹ ਆਸੇ, ਪਹਿਲੇ ਸ਼ਮੂਨ ਆਸਾ ਜਿਸ ਦਾ ਨਾਂ ਪਤਰਸ ਵੀ ਆਸਾ, ਅਤੇ ਉਸ ਦਾ ਭਰਾ ਅੰਦਰਿਆਸ, ਅਤੇ ਫਿਰ ਯਕੂਬ ਆਸਾ ਉਸ ਦਾ ਭਰਾ ਯਵਾਨਾ, ਇਹ ਦੋਣੇ ਜ਼ਬਦੀ ਦੇ ਪੁੱਤਰ ਆਸੇ, ਫਿਰ ਫਿਲਪਸ ਅਤੇ ਬਰਤੁਲਮਾਈ ਆਸੇ, ਅਤੇ ਫਿਰ ਤੂਮਾ ਆਸਾ ਅਤੇ ਮੱਤੀ ਜਿਹੜਾ ਮਸੂਲ ਘਿੰਨਾ ਵਾਲਾ ਆਸਾ, ਫਿਰ ਯਕੂਬ ਅਲਫਾਈ ਦਾ ਪੁੱਤਰ ਆਸਾ ਅਤੇ ਤਦੀ, ਫਿਰ ਸ਼ਮੂਨ ਕਨਾਨੀ ਆਸਾ, ਅਤੇ ਫਿਰ ਯਹੂਦਾ ਇਸਕਰਿਓਤੀ ਜਿਹੜੇ ਈਸਾ ਮਸੀਹ ਦੀ ਬਾਵਲੀ ਦਾ ਸਭ ਬਣ ਗਿਆ ਆਸਾ। ਈਸਾ ਮਸੀਹ ਸੁਣ ਉਹਨਾਂ 12 ਆਦਮੀਆਂ ਕੋ ਇਹ ਆਖਤਿਆਂ ਭੇਜ ਦਿੱਤਾ, ਜੇ
ਗੈਰ ਲੋਕਾਂ ਦਿਆਂ ਇਲਾਕਿਆਂ ਵਿੱਚ ਨਾ ਜੁਲੋ ਅਤੇ ਨਾ ਸਾਮਰੀਆ ਦਿਆਂ ਲੋਕਾਂ ਦੇ ਕਸਕ ਗ੍ਰਾਂ ਵਿੱਚ ਜੁਲੋ, ਪਰ ਬਨੀ ਇਸਰਾਇਲੀਆਂ ਦੇ ਲੋਕਾਂ ਕੋਲ ਜੁਲੋ ਜਿਹੜੇ ਗੁੰਮੀ ਦੀਆਂ ਭੇਡਾਂ ਨਾਲੋਂ ਹਨ। ਜਿੱਥੇ ਵੀ ਕੁਰੇ ਜੁਲਦੇ ਹੋ ਇਹ ਪੈਗਾਮ ਦਿੰਦੇ ਜੁਲੋ, ਜੇ ਖੁਦਾ ਦੀ ਬਾਦਸ਼ਾਹੀ ਨੇੜੇ ਹੀ ਹੈ, ਬਿਮਾਰਾਂ ਲੋਕਾਂ ਕੋ ਸ਼ਿਫਾ ਦਿਓ, ਮੁਰਦਿਆਂ ਕੋ ਜ਼ਿੰਦਾ ਕਰੋ, ਉਹਨਾਂ ਲੋਕਾਂ ਕੋ ਸ਼ਿਫਾ ਦਿਓ ਜਿਨ੍ਹਾਂ ਕੋ ਕੋੜ ਦੀ ਬਿਮਾਰੀ ਹੈ, ਜਿਨ੍ਹਾਂ ਲੋਕਾਂ ਵਿੱਚ ਬਦਰੂਆਂ ਹਨ ਉਹਨਾਂ ਲੋਕਾਂ ਵਿੱਚ ਬਦਰੂ ਕੱਢੋ। ਜਿਸ ਤਰ੍ਹਾਂ ਖੁਦਾ ਸਾਨੂੰ ਤੁਸਾਂ ਮੁਫਤ ਦਿੱਤਾ ਹੈ, ਇਸੀ ਤਰ੍ਹਾਂ ਤੁਸੀਂ ਵੀ ਦਿਓ। ਤੁਸੀਂ ਆਪਣੇ ਜੇਬ ਵਿੱਚ ਕਿਸੇ ਕਿਸਮ ਦੇ ਪੈਸੇ ਨਾ ਕਹਿਣੋ ਅਤੇ ਆਪਣੇ ਸਫ਼ਰ ਵਾਸਤੇ ਕੁਝ ਵੀ ਨਾ ਕਹਿਣੋ, ਨਾ ਥੈਲੀ, ਨਾ ਫਾਲਤੂ ਕੱਪੜੇ, ਨਾ ਚੱਪਲੀ, ਨਾ ਸੋਟੀ, ਕਿਉਂ ਜੇ ਜਿਹੜਾ ਕੁਝ ਕੰਮ ਕਰਨ ਵਾਲੇ ਦੀ ਜ਼ਰੂਰਤ ਹੈ ਸਾਰਾ ਕੁਝ ਉਸ ਕੋ ਮਿਲਣਾ ਚਾਹੀਦਾ ਹੈ। ਕਿਸੇ ਸ਼ਹਿਰ ਜਾਂ ਗ੍ਰਾਮ ਵਿੱਚ ਤੁਸੀਂ ਜੁਲੋ, ਫਿਰ ਕੋਈ ਸ਼ਰੀਫ ਕਾਰਡ ਢੂੰਡੋ ਅਤੇ ਉਸੀ ਘਰਾਂ ਵਿੱਚ ਰਿਹੋ, ਜਿਹੜੇ ਵੇਲੇ ਤਾਣੂ ਤੁਸੀਂ ਉਸ ਜਾਈ ਤੋਂ ਨਾ ਜੁਲੋ। ਜਿਹੜੇ ਵੇਲੇ ਤੁਸੀਂ ਕਿਸੇ ਦੇ ਘਰਾਂ ਵਿੱਚ ਆਉਂਦੇ ਹੋ ਫਿਰ ਦੁਆ ਦਿਓ। ਜੇ ਕਦੇ ਉਸ ਘਰਾਂ ਦੇ ਲੋਕ ਚੰਗੀ ਖਿਦਮਤ ਕਰਨ ਤਾਂ ਫਿਰ ਤੁਸਾਂ ਦੀ ਦੁਆ ਦਾ ਅਸਰ ਉਹਨਾਂ 'ਤੇ ਹੋਸੀ, ਜੇ ਕਦੇ ਨਾ ਕਰਨ ਤਾਂ ਫਿਰ ਤੁਸਾਂ ਦੀ ਦੁਆ ਦਾ ਅਸਰ ਤੁਸਾਂ 'ਤੇ ਵਾਪਸ ਹੋ ਜੁਲਸੀ। ਜੇ ਕਦੇ ਕਿਸਾ ਗ੍ਰਾਂ ਵਿੱਚ ਕਿਸਾ ਘਰਾਂ ਵਿੱਚ ਲੋਕ ਤੁਸਾਂ ਕੋ ਕਬੂਲ ਨਾ ਕਰਨ ਜਾਂ ਤੁਸਾਂ ਦੀ ਗੱਲ ਨਾ ਸੁਣਨ ਤਾਂ ਫਿਰ ਤੁਸੀਂ ਆਪਣੀ ਚਾਦਰ ਝਾੜ ਕੇ ਉਸ ਜਾਈ ਕੋ ਛੋੜੋ। ਯਾਦ ਰੱਖੋ ਜੇ ਕਿਆਮਤ ਦੇ ਦਿਹਾੜੇ ਇਹ ਜਿਹੀਆਂ ਜਾਈਆਂ ਦੀਆਂ ਲੋਕਾਂ ਦੀ ਬਜਾਏ ਖੁਦਾ ਸਦੂਮ ਅਤੇ ਅਮੂਰਾ ਦਿਆਂ ਲੋਕਾਂ 'ਤੇ ਜ਼ਿਆਦਾ ਰਹਿਮ ਕਰਸੀ। ਦੇਖੋ ਮੈਂ ਤੁਸਾਂ ਕੋ ਪੇਡਾਂ ਨਾਲੋਂ ਸ਼ੇਰਾਂ ਦੇ ਵਿਚਕਾਰ ਭੇਜਦਾ ਹਾਂ, ਲੋਂਬੜੀ ਨਾਲੋਂ ਹੁਸ਼ਿਆਰ ਅਤੇ ਕਛੂਏ ਨਾਲੋਂ ਅਲੀਮ ਬਣੋ। ਖਬਰਦਾਰ ਰਹੋ ਬਣੀ ਇਸਰਾਈਲੀ ਲੋਕ ਤੁਸਾਂ ਕੋ ਆਪਣੇ ਕਾਜ਼ੀਆਂ ਦੇ ਹਵਾਲੇ ਕਰ ਕਿਨ ਸਨ ਅਤੇ ਆਪਣੇ ਆਬਾਦਖਾਨਿਆਂ ਵਿੱਚ ਤੁਸਾਂ ਕੋ ਕੋੜੇ ਮਾਰ ਸਨ। ਗੈਰ ਕੌਮਾਂ ਵਾਲੇ ਵੀ ਮੜੀ ਖਾਤਰ ਤੁਸਾਂ ਕੋ ਆਪਣੇ ਹਾਕਮਾਂ ਅਤੇ ਬਾਦਸ਼ਾਹਾਂ ਦੇ ਸਾਹਮਣੇ ਪੇਸ਼ ਕਰ ਸਨ ਅਤੇ ਫਿਰ ਤੁਸੀਂ ਉਹਨਾਂ ਕੋ ਵੀ ਅਤੇ ਉਹਨਾਂ ਦੇ ਸਾਰਿਆਂ ਲੋਕਾਂ ਕੋ ਵੀ ਮੜੀ ਗਵਾਈ ਦੇ ਹੱਕ ਸੋ। ਜਦੋਂ ਉਹ ਤੁਸਾਂ ਕੋ ਪਕੜ ਸਨ ਉਸ ਵੇਲੇ ਤੁਸੀਂ ਖਿਆਲ ਨਾ ਕਰੋ ਜੇ ਕਿ ਬੋਲਣਾ ਅਤੇ ਕਿ ਨਹੀਂ ਬੋਲਣਾ, ਕਿਉਂ ਜੇ ਉਸੀ ਵੇਲੇ ਤੁਸਾਂ ਕੋ ਖੁਦਾ ਦੀ ਤਰਫੋਂ ਪਤਾ ਹੋ ਸੀ ਜੇ ਕਿ ਬੋਲਣਾ ਚਾਹੀਦਾ ਹੈ, ਕਿਉਂ ਜੇ ਤੁਸੀਂ ਖੁਦ ਨਾ ਬੋਲ ਸੋ ਬਲਕਿ ਤੁਸਾਂ ਦੇ ਅਸਮਾਨੀ ਪਿਓ ਦਾ ਪਾਕ ਰੂਹ ਤੁਸਾਂ ਵਿੱਚ ਬੋਲ ਸੀ। ਲੇਕਿਨ ਭਰਾ ਆਪਣੇ ਭਰਾਊ ਦੇ ਖਿਲਾਫ਼ ਅਤੇ ਪੇ ਆਪਣੇ ਬੱਚਿਆਂ ਦੇ ਖਿਲਾਫ਼ ਅਤੇ ਬੱਚੇ ਆਪਣੇ ਮਾਓ ਪਿਓ ਦੇ ਖਿਲਾਫ਼ ਉੱਠ ਸਨ ਅਤੇ ਉਹਨਾਂ ਕੋ ਕਤਲ ਕਰਾਲ ਸਨ। ਸਾਰੇ ਲੋਕ ਮੁੜੀ ਖਾਤਰ ਤੁਸਾਂ ਨਾਲ ਨਫ਼ਰਤ ਰੱਖ ਸਨ, ਪਰ ਉਹ ਜਿਹੜਾ ਆਖਰ ਤਾਣੂ ਕਾਇਮ ਰਹਿੰਦਾ ਹੈ ਉਸ ਕੋ ਨਜਾਤ ਮਿਲ ਸੀ। ਜਦੋਂ ਉਹ ਤੁਸਾਂ ਕੋ ਇੱਕੀ ਗ੍ਰਾਮ ਵਿੱਚ ਤੰਗ ਕਰਦੇ ਹਨ ਅਤੇ ਤੁਸੀਂ ਦੂਏ ਗ੍ਰਾਮ ਵਿੱਚ ਜੁਲਦੇ ਰਹੋ, ਮੈਂ ਤੁਸਾਂ ਕੋ ਸਾਫ਼ ਦੱਸਦਾ ਹਾਂ ਜੇ ਤੁਸੀਂ ਕਦੇ ਵੀ ਬਣੀ ਸਰੇਲੀਆਂ ਦੇ ਸਾਰਿਆਂ ਗ੍ਰਾਮਾਂ ਵਿੱਚ ਨਾ ਪਹੁੰਚ ਸਕਸੋ ਜਿਹੜੇ ਵੇਲੇ ਤਾਣੂ ਇਬਨੇ ਆਦਮ ਜਾਣੀ ਮੈਂ ਮੁੜ ਕੇ ਨਾ ਆਵਾਂ। ਸ਼ਾਗਿਰਦ ਕਦੇ ਆਪਣੇ ਉਸਤਾਦਾ ਕੋਲੋਂ ਵੱਡਾ ਨਹੀਂ ਜਾਂ ਗੁਲਾਮ ਆਪਣੇ ਮਾਲਕਾਂ ਕੋਲੋਂ। ਇਹ ਕਾਫ਼ੀ ਹੋਣਾ ਚਾਹੀਦਾ ਹੈ ਜੇ ਸ਼ਾਗਿਰਦ ਆਪਣੇ ਉਸਤਾਦਾ ਨਾਲੋਂ ਬਣੇ ਅਤੇ ਗੁਲਾਮ ਆਪਣੇ ਮਾਲਕਾਂ ਨਾਲੋਂ ਬਣੇ। ਜੇ ਕਦੇ ਲੋਕ ਖਾਨਦਾਨ ਦੇ ਸਿਰ ਕੋ ਸ਼ੈਤਾਨ ਆਖਣ ਤਾਂ ਫਿਰ ਉਹ ਉਸ ਦੇ ਖਾਨਦਾਨ ਦੇ ਲੋਕਾਂ ਕੋ ਕੇ ਆਖਸਨ। ਫਿਰ ਤੁਸੀਂ ਲੋਕਾਂ ਕੋਲੋਂ ਨਾ ਡਰੋ, ਕੋਈ ਇਹ ਜੀ ਸ਼ੈ ਨਹੀਂ ਜਿਹੜੀ ਡੱਕੀ ਜੁਲੇ ਅਤੇ ਜ਼ਹਿਰ ਨਾ ਹੋ ਸੀ ਜਾਂ ਛੁਪੀ ਜੁਲੇ ਅਤੇ ਮਲੂਮ ਨਾ ਹੋ ਸੀ। ਜਿਹੜੀ ਗੱਲ ਮੈਂ ਤੁਸਾਂ ਕੋ ਹਨੇਰੇ ਵਿੱਚ ਦੱਸਾਂ ਤੁਸੀਂ ਦਿਹਾੜੀ ਵਿੱਚ ਕਰੋ ਅਤੇ ਜਿਹੜੀ ਗੱਲ ਮੈਂ ਤੁਸਾਂ ਕੋ ਆਪਣੀ ਜਾਈ ਆਹਾਂ ਤੁਸੀਂ ਉਸ ਗੱਲਾਂ ਕੋ ਐਲਾਨੀਆਂ ਤੌਰਾਂ ਨਾਲ ਕਰੋ। ਉਹਨਾਂ ਕੋਲੋਂ ਨਾ ਡਰੋ ਜਿਹੜੇ ਤੁਸਾਂ ਕੋ ਜਾਨੀ ਤਕਲੀਫ ਦਿੰਦੇ ਹਨ ਪਰ ਤੁਸਾਂ ਦੇ ਰੂਹ ਕੋ ਨੁਕਸਾਨ ਨਹੀਂ ਦੇ ਸਕਦੇ, ਬਲਕਿ ਉਸ ਕੋਲੋਂ ਡਰੋ ਜਿਹੜਾ ਬਦਨ ਅਤੇ ਰੂਹ ਦੋਣਾਂ ਕੋ ਦੋਜ਼ਖ ਵਿੱਚ ਖਤਮ ਕਰ ਰੱਖਦਾ ਹੈ। ਚਿੜੀਆਂ ਦਾ ਲਿਹਾਜ਼ ਕੋਈ ਨਹੀਂ ਕਰਦਾ, ਫਿਰ ਵੀ ਉਹਨਾਂ ਵਿੱਚ ਇੱਕ ਵੀ ਜ਼ਮੀਨਾਂ 'ਤੇ ਟਹਿ ਜੁਲੇ ਤੁਸਾਂ ਦਾ ਅਸਮਾਨੀ ਪਿਓ ਕੋ ਪਤਾ ਲੱਗਦਾ ਹੈ। ਤੁਸਾਂ ਦੇ ਸਿਰ ਦੇ ਬਾਲ ਸਾਰੇ ਗਿਣੇ ਦੇ ਹਨ, ਇਸ ਵਾਸਤੇ ਤੁਸੀਂ ਨਾ ਡਰੋ ਕਿਉਂ ਜੇ ਤੁਸਾਂ ਦੀ ਕਦਰ ਮੁੱਛ ਸਾਰੀਆਂ ਚਿੜੀਆਂ ਕੋਲੋਂ ਵੀ ਜ਼ਿਆਦਾ ਹੈ। ਇਸ ਵਾਸਤੇ ਜਿਹੜਾ ਕੋਈ ਆਦਮੀਆਂ ਦੇ ਸਾਹਮਣੇ ਮੜਾ ਇਕਰਾਰ ਕਰੇ ਮੈਂ ਆਪਣੇ ਅਸਮਾਨੀ ਪਿਓ ਜਾਣੀ ਖੁਦਾ ਦੇ ਸਾਹਮਣੇ ਉਸ ਦਾ ਵੀ ਇਕਰਾਰ ਕਰ ਸਾਂ, ਪਰ ਜਿਹੜਾ ਕੋਈ ਆਦਮੀਆਂ ਦੇ ਸਾਹਮਣੇ ਮੜਾ ਇਨਕਾਰ ਕਰੇ ਮੈਂ ਆਪਣੇ ਅਸਮਾਨੀ ਪਿਓ ਦੇ ਸਾਹਮਣੇ ਉਸ ਦਾ ਵੀ ਇਨਕਾਰ ਕਰ ਸਾਂ। ਤੁਸੀਂ ਇਹ ਨਾ ਸਮਝੋ ਜੇ ਦੁਨੀਆਂ ਵਿੱਚ ਸੁਲਹ ਕਹਿਣ ਕੇ ਆਇਆ, ਸੁਲਹ ਕਹਿਣ ਕੇ ਨਹੀਂ ਬਲਕਿ ਤਲਵਾਰ ਕਹਿਣ ਕੇ ਆਇਆ। ਕਿਉਂ ਜੇ ਮੜੀ ਵਜ੍ਹਾ ਨਾਲ ਪੁੱਤਰ ਆਪਣੇ ਪਿਓ ਕੋ ਨਾ ਸਿਆਣ ਸੀ ਜਾਣੀ ਪਿਓ ਨਾਲ ਤਲਕ ਨਾ ਰੱਖ ਸੀ, ਅਤੇ ਧੀ ਆਪਣੀ ਮਾਓ ਕੋ ਨਾ ਸਿਆਣ ਸੀ ਅਤੇ ਨੂੰ ਆਪਣੀ ਸੱਸੂ ਕੋ ਨਾ ਸਿਆਣ ਸੀ, ਇੱਕ ਆਦਮੀ ਦੇ ਦੁਸ਼ਮਣਾਂ ਦੇ ਉਸ ਦੇ ਆਪਣੇ ਘਰ ਦੇ ਹੁਸਨ। ਜਿਹੜਾ ਕੋਈ ਮੜੇ ਨਾਲ ਮੁਹੱਬਤ ਰੱਖਣੇ ਕੋਲੋਂ ਜ਼ਿਆਦਾ ਆਪਣੇ ਮਾਓ ਪਿਓ ਨਾਲ ਮੁਹੱਬਤ ਰੱਖੇ ਉਹ ਮੜੇ ਲਾਇਕ ਨਹੀਂ, ਅਤੇ ਜਿਹੜਾ ਕੋਈ ਮੜੇ ਨਾਲ ਮੁਹੱਬਤ ਰੱਖਣੇ ਕੋਲੋਂ ਜ਼ਿਆਦਾ ਆਪਣੇ ਧੀ ਪੁੱਤਰਾਂ ਨਾਲ ਮੁਹੱਬਤ ਰੱਖੇ ਉਹ ਵੀ ਮੜੇ ਲਾਇਕ ਨਹੀਂ, ਅਤੇ ਜਿਹੜਾ ਕੋਈ ਮੜੀ ਖਾਤਰ ਆਪਣੀ ਜਾਨ ਕੁਰਬਾਨ ਕਰਕੇ ਮੜੇ ਪਿੱਛੇ ਨਾ ਆਵੇ ਉਹ ਵੀ ਮੜੇ ਲਾਇਕ ਨਹੀਂ। ਜਿਹੜਾ ਕੋਈ ਆਪਣੀ ਜ਼ਿੰਦਗੀ ਦੀ ਹਿਫਾਜ਼ਤ ਕਰੇ ਉਹ ਹਮੇਸ਼ਾ ਬਰਬਾਦ ਹੋ ਸੀ, ਪਰ ਜਿਹੜਾ ਕੋਈ ਆਪਣੀ ਜ਼ਿੰਦਗੀ ਮੜੇ ਵਾਲੇ ਕਰੇ ਉਹ ਹਮੇਸ਼ਾ ਤਾਣੂ ਜ਼ਿੰਦਾ ਰਹਿ ਸੀ। ਜਿਹੜਾ ਕੋਈ ਤੁਸਾਂ ਕੋ ਕਬੂਲ ਕਰਦਾ ਹੈ ਉਹ ਮੁੱਕ ਵੀ ਕਬੂਲ ਕਰਦਾ ਹੈ, ਅਤੇ ਜਿਹੜਾ ਕੋਈ ਮੁੱਕ ਕਬੂਲ ਕਰਦਾ ਹੈ ਉਹ ਉਸ ਕੋ ਵੀ ਕਬੂਲ ਕਰਦਾ ਹੈ ਜਿਸ ਸੁਣ ਮੁੱਕ ਭੇਜਿਆ। ਜਿਹੜਾ ਕੋਈ ਨਬੀ ਕੋ ਸਿਆਣਦਾ ਹੈ ਅਤੇ ਉਸ ਕੋ ਕਬੂਲ ਕਰਦਾ ਹੈ ਉਹ ਨਬੀਆਂ ਦੇ ਅਜਰ ਵਿੱਚ ਸ਼ਰੀਕ ਹੋ ਸੀ, ਅਤੇ ਜਿਹੜਾ ਕੋਈ ਨੇਕ ਆਦਮੀਆਂ ਕੋ ਸਿਆਣਦਾ ਹੈ ਅਤੇ ਉਸ ਕੋ ਕਬੂਲ ਕਰਦਾ ਹੈ ਉਹ ਨੇਕ ਆਦਮੀਆਂ ਦੇ ਅਜਰ ਵਿੱਚ ਸ਼ਰੀਕ ਹੋ ਸੀ। ਮੈਂ ਤੁਸਾਂ ਕੋ ਸਾਫ਼ ਦੱਸਦਾ ਹਾਂ ਜੇ ਮੜੇ ਸ਼ਗਿਰਦਾਂ ਵਿੱਚੋਂ ਜਿਹੜਾ ਕੋਈ ਉਹਨਾਂ ਕੋ ਠੰਡਾ ਪਾਣੀ ਦੇਵੇ ਜਿਹੜੇ ਦੂਏ ਦੇ ਖਿਆਲਾਂ ਵਿੱਚ ਅਕੀਰ ਸਮਝੇ ਜੁਲਦੇ ਹਨ ਉਸ ਕੋ ਜ਼ਰੂਰ ਅਜਰ ਮਿਲ ਸੀ।